जी दोस्तों, तुसी सुन रहे हो हरमन रेडियो ते। हरमन रेडियो ते इस वक्त मैं हाजिर हाँ जी अमरदीप कौर मेलबर्न तो, थोड़ा अपना पसंदीदा शो द माइग्रेशन शो लैके। ते प्रोग्राम सुन वाले सारे दोस्तों नु अमरदीप वालों बहुत ही प्यार भरी सत श्री अकाल, आदाब, नमस्कार, गुड इवनिंग ते वाहिगुरु जी का खालसा वाहिगुरु जी की फतेह जी। ते अज दा द माइग्रेशन शो तुहाडी खिदमत च लैके अपने वादे मुताबिक असीं हाजिर हां। हर वीरवार शाम 7 बजे तो 8 बजे तक असीं लैके हाजिर हुंदे हां जी द माइग्रेशन शो। ते अज दे माइग्रेशन शो दे विच किस टॉपिक दे उत्ते असीं गलबात करन जा रहे हां, उस टॉपिक दे बारे वैसे असीं अपने फेसबुक पेज दे उत्ते भी जानकारी सांझी कीती सी, पर फिर भी तुहाडी जानकारी लई दस दिंदे हां कि अज असीं AAT अपील की हुंदी है, किस तरह लागू हुंदी है, केसिस दे उत्ते डिफरेंट तरह दे ਇਹਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਔਰ ਇਸ ਤੋਂ ਇਲਾਵਾ ਜਿਹੜੀਆਂ ਮੇਜਰ ਚੇਂਜਸ ਹੋਈਆਂ ਨੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਪਰ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਤਾਂ ਹੋਣੀ ਹੈ ਜਦੋਂ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਾਂਗੇ। ਸੋ ਇਸ ਵੇਲੇ ਸਾਡੇ ਨਾਲ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਸਿੰਘ ਜੀ ਲਕਸ਼ ਮਾਈਗ੍ਰੇਸ਼ਨ ਤੋਂ ਹਾਜ਼ਰ ਨੇ ਸਟੂਡੀਓ ਦੇ ਵਿੱਚ। ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ
ਜੀ। ਸੋ ਰਣਵੀਰ ਜੀ, ਸੁਣ ਵਾਲਿਆਂ ਨੂੰ ਵੀ ਇੱਕ ਵਾਰ ਫੇਰ ਆਪਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਾਂਗੇ, ਔਰ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਾਂਗੇ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਦੱਸਦੇ ਜਾਈਏ ਕਿ ਉਹਨਾਂ ਨੇ ਸਾਡੇ ਨਾਲ ਕਿਸ ਤਰ੍ਹਾਂ ਜੁੜਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵੈਸੇ ਅਸੀਂ ਹਮੇਸ਼ਾ ਦੱਸਦੇ ਹੁੰਦੇ ਹਾਂ, ਔਰ ਬਹੁਤ ਸਾਰੇ ਦੋਸਤ ਜਿਹੜੇ ਉਹ ਜਾਣਦੇ ਵੀ ਨੇ ਕਿ ਸਾਡੇ ਨਾਲ ਜੁੜਨ ਦੇ ਜਿਹੜੇ ਸਾਧਨ ਉਹ ਕੀ ਨੇ। ਤੇ ਸਾਡੇ ਨਾਲ ਜੁੜਨ ਦੇ ਸਾਧਨ ਜੀ ਹਮੇਸ਼ਾ ਵਾਂਗ ਟੈਲੀਗ੍ਰਾਮ ਵੀ ਹੈਗਾ। ਸੋ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਹੈ ਤੇ ਤੁਸੀਂ ਹਰਮਨ ਰੇਡੀਓ ਸਰਚ ਕਰਕੇ ਉਸ ਐਪ ਦੇ ਵਿੱਚ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਭੇਜ ਸਕਦੇ ਹੋ। ਤੇ ਜਾਂ ਫਿਰ ਤੁਸੀਂ ਜਿਹੜੀ ਫੇਸਬੁੱਕ ਲਾਈਵ ਸਾਡੀ ਚੱਲ ਰਹੀ ਹੈ ਉਹਦੇ ਉੱਤੇ ਵੀ ਆਪਣਾ ਜਿਹੜਾ ਮੈਸੇਜ ਹੈ ਉਹ ਭੇਜ ਸਕਦੇ ਹੋ, ਜਾਂ ਫਿਰ ਸਾਡੇ ਤੱਕ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਜੀ ਉਹ ਪਹੁੰਚਦਾ ਕਰ ਸਕਦੇ ਹੋ ਈਮੇਲ ਦੇ ਜ਼ਰੀਏ। ਸੋ ਈਮੇਲ ਤੁਸੀਂ ਕਰ ਸਕਦੇ ਹੋ request@harmanradio.com ਤੇ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ ਜੀ 02-8589-98-11। ਸੋ ਦ ਮਾਈਗ੍ਰੇਸ਼ਨ ਸ਼ੋ ਲੈ ਕੇ ਅਸੀਂ ਅੱਜ ਦਾ ਜਿਹੜਾ ਟੌਪਿਕ ਆ ਉਹਦੇ ਵੱਲ ਵਧਣ ਤੋਂ ਪਹਿਲਾਂ ਅੱਜ ਦੇ ਇਸ ਹਫਤੇ ਅੱਜ ਦੇ ਦਿਨ ਤੋਂ ਪਹਿਲਾਂ ਦਾ ਜਿਹੜਾ ਹਫਤਾ ਨਿਕਲਿਆ ਉਹਦੇ ਵਿੱਚ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਕੀ ਤਬਦੀਲੀਆਂ ਹੋਈਆਂ ਉਹਦੇ ਬਾਰੇ ਪਹਿਲਾਂ ਤਾਂ ਜਾਣਾਂਗੇ ਰਣਵੀਰ ਸਿੰਘ ਹੋਰਾਂ ਤੋਂ ਜੀ। ਰਣਵੀਰ ਜੀ, ਕੀ ਖਾਸ ਵਾਪਰਿਆ?
ਹਾਂਜੀ, ਦੇਖੋ ਜੀ, ਹਰ ਹਫਤੇ ਕੋਈ ਨਾ ਕੋਈ ਚੇਂਜਸ ਹੁੰਦੇ ਹੀ ਰਹਿੰਦੇ ਆ, ਠੀਕ ਆ। ਇਸ ਵਾਰੀ 3 ਤੋਂ 4 ਮੇਜਰ ਚੇਂਜਸ ਨੇ, ਮੇਜਰ ਚੇਂਜਸ ਕਹਿ ਲੋ ਜਾਂ ਨਿਊਜ਼ ਕਹਿ ਲੋ, ਠੀਕ ਹੈ। ਸਭ ਤੋਂ ਮੇਜਰ ਜਿਹੜੀ ਨਿਊਜ਼ ਆ ਉਹ ਇਹ ਹੈ ਵੀ ਇਮੀਗ੍ਰੇਸ਼ਨ ਮਿਨਿਸਟਰ ਨੇ ਹਾਲ ਹੀ ਅਨਾਊਂਸ ਕੀਤਾ ਹੈ ਕਿ ਜਿਹੜੇ ਰੀਜਨਲ ਏਰੀਆ ਚ ਜਿਨ੍ਹਾਂ ਦੇ ਵੀਜ਼ੇ ਨੇ, ਜੇ ਉੱਥੋਂ ਦੀਆਂ ਸ਼ਰਤਾਂ ਨਹੀਂ ਮੰਨਣਗੇ ਉਹਨਾਂ ਦੇ ਆਡਿਟ ਸਟ੍ਰਿਕਟ ਹੋਊਗਾ ਤੇ ਉਹਨਾਂ ਦਾ ਵੀਜ਼ਾ ਕੈਂਸਲ ਵੀ ਹੋ ਸਕਦਾ ਹੈ। ਇਹ ਆਪਾਂ ਪ੍ਰੋਗਰਾਮਾਂ ਚ ਪਹਿਲੋਂ ਵੀ ਕਹਿੰਦੇ ਆਏ ਆ ਕਿ ਜੇ ਤੁਸੀਂ ਰੀਜਨਲ ਏਰੀਆ ਤੇ ਜਿੱਦਾਂ 489 ਤੇ ਆ ਫੋਰ ਐਗਜ਼ਾਮਪਲ, ਹਾਂਜੀ, ਤੇ ਉਹਦੇ ਤੁਸੀਂ ਰਿਕੁਆਇਰਮੈਂਟ ਮੀਟ ਕਰੋ 2 ਸਾਲ ਤੁਸੀਂ ਡੈਜੀਗਨੇਟਡ ਰੀਜਨਲ ਏਰੀਆ ਚ ਰਹੋ, ਡੈਜੀਗਨੇਟਡ ਜਾਂ ਰੀਜਨਲ ਏਰੀਆ ਚ, ਤੇ ਉਹਦੇ ਤੇ ਆਡਿਟਿੰਗ ਕਾਫੀ ਸਟ੍ਰਿਕਟ ਹੋਣ ਵਾਲੀ ਆ। ਹੁਣ ਮਿਨਿਸਟਰ ਨੇ ਹੁਣ ਤਾਂ ਅਨਾਊਂਸ ਵੀ ਕਰਤਾ, ਠੀਕ ਹੈ। ਤੇ ਤੁਸੀਂ ਪਲੀਜ਼ ਆਪਣੇ, ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਮੂਵ ਹੋ ਜਾਂਦੇ ਸੀ ਰੀਜਨਲ ਏਰੀਆ ਚ, ਲਾ ਇਹ ਕਹਿੰਦਾ ਹੈ ਤੁਸੀਂ ਇੱਕ ਰੀਜਨਲ ਤੋਂ ਦੂਜੇ ਰੀਜਨਲ ਏਰੀਆ ਚ ਜਾ ਸਕਦੇ ਆ ਐਸ ਲੌਂਗ ਐਸ ਇਟਸ ਅ ਰੀਜਨਲ ਏਰੀਆ। ਹੁਣ ਇਹਨਾਂ ਨੇ ਨਕੇਲ ਜਿਹੜੀ ਕਸਣੀ ਹੋਈ ਆ ਕਿ ਜਿਹੜੇ ਏਰੀਆ ਤੋਂ ਤੁਹਾਨੂੰ 489 ਮਿਲੀ ਆ, ਠੀਕ ਹੈ, ਉਹ ਚ ਕੁਛ ਚੇਂਜਸ ਲਿਆਓਗੇ ਕਿ ਤੁਸੀਂ ਉਸੇ ਏਰੀਆ ਤੋਂ ਤੁਸੀਂ ਆਪਣੀ 887 ਪਾਓ, ਪਰਮਨੈਂਟ ਰੈਜ਼ੀਡੈਂਸੀ। ਸੋ ਮੇਜਰ ਚੇਂਜ ਆ, ਜਿਹੜੇ ਵੀ ਰੀਜਨਲ ਵੀਜ਼ੇ ਤੇ ਨੇ ਪਲੀਜ਼ ਆਪਣੇ ਕੰਡੀਸ਼ਨਸ ਨੂੰ ਮੀਟ ਕਰੋ, ਇਹ ਮੇਜਰ ਨਿਊਜ਼ ਆ। ਦੋ ਤਿੰਨ ਹੋਰ, ਆਸਟ੍ਰੇਲੀਅਨ ਸਿਟੀਜ਼ਨਸ਼ਿਪ, ਸਾਰਿਆਂ ਚ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਪਾਈਆਂ ਕਾਫੀ ਰੋਸ਼ ਆ ਵੀ ਜਿਹੜੇ ਪ੍ਰੋਸੈਸਿੰਗ ਟਾਈਮਸ ਹੈ ਬਹੁਤ ਰਿਡੀਕਲਸ ਹੈ, ਅੱਜ ਦੀ ਡੇਟ ਚ ਨੀਅਰਲੀ 1 ਸਾਲ ਲੱਗ ਜਾਂਦਾ, ਕਈ ਕਈ ਸਾਲ ਤੋਂ ਬਾਅਦ ਵੀ ਵੇਟ ਕਰ ਰਹੇ ਹਾਂ। ਤੇ ਆਡੀਟਰ ਜਨਰਲ ਦੇ ਆਫਿਸ ਨੇ ਹੁਣ ਆਡਿਟ ਕੀਤਾ ਸੀ ਕਿ ਇੰਨਾ ਟਾਈਮ ਕਿਉਂ ਲੱਗ ਰਿਹਾ ਇਹਨਾਂ ਦੀ ਪਰਫਾਰਮੈਂਸ ਤੇ, ਠੀਕ ਆ। ਉਹਨਾਂ ਨੇ ਬੜਾ ਹੀ ਹਾਰਸ਼ ਫੀਡਬੈਕ ਦਿੱਤਾ ਹੈ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਕਿ ਇਹ ਸਾਰਾ ਜਿਹੜੀ ਡਿਲੇਜ਼ ਹੋ ਰਹੀਆਂ ਵਾ, ਠੀਕ ਹੈ, ਉਹ ਮੇਜਰ ਹੈ ਕਿ ਇਨਐਫੀਸ਼ੀਐਂਸੀ ਆ, ਉਹ ਇਨਐਫੀਸ਼ੀਐਂਟ ਨਹੀਂ ਆ, ਤੇ ਰਿਸੋਰਸਿੰਗ ਦੀ ਪ੍ਰੋਬਲਮ ਆ। ਤੇ ਉਹਨਾਂ ਨੇ ਰੈਕਮੈਂਡੇਸ਼ਨ ਕਈ ਦਿੱਤੀਆਂ ਵੀ ਜਿਹਦੇ ਨਾਲ ਸਿਟੀਜ਼ਨਸ਼ਿਪ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਘੱਟ ਸਕਦਾ ਹੈ। ਤੇ ਇਸ ਲਈ ਗੁਡ ਨਿਊਜ਼ ਇਹ ਆ ਕਿ ਹੁਣ ਜਿਹੜੇ ਰਿਕਮੈਂਡੇਸ਼ਨ ਅਗਰ ਉਹ ਇੰਪਲੀਮੈਂਟ ਕਰਨਗੇ ਤੇ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦੇ ਪ੍ਰੋਸੈਸਿੰਗ ਟਾਈਮ ਆਪਾਂ ਨੂੰ ਦੇਖਣ ਚ ਮਿਲੂਗਾ ਕਿ ਉਹ ਘੱਟ ਰਹੇ ਨੇ, ਠੀਕ ਹੈ। ਫੰਡਿੰਗ ਦਿੱਤੀ ਹੈ ਜੀ ਰੀਜਨਲ ਏਰੀਆਜ਼ ਲਈ 19.4 ਮਿਲੀਅਨ ਡਾਲਰਸ, ਜਿਹੜੇ ਵੀ ਸਪੈਸ਼ਲ ਫੰਡਿੰਗ ਇਸ ਲਈ ਦਿੱਤੀ ਗਈ ਹੈ ਕਿ ਲੋਕਾਂ ਨੂੰ ਮੈਲਬਨ ਤੇ ਸਿਡਨੀ ਤੋਂ ਉਹਨਾਂ ਦਾ ਰੁਝਾਨ ਹਟਾ ਕੇ ਆਪਾਂ ਉਹਨਾਂ ਨੂੰ ਰੀਜਨਲ ਏਰੀਆ ਸੈਟਲ ਕਰਨ ਦੀ ਕੋਸ਼ਿਸ਼ ਕਰੀਏ ਤੇ ਰੀਜਨਲ ਏਰੀਆ ਚ ਪ੍ਰਾਇਰਟੀ ਪ੍ਰੋਸੈਸਿੰਗ ਦੇ ਵੀ ਇਹਨਾਂ ਨੇ ਹੁੰਗਾਰ ਭਰੀ ਹੈ ਕਿ ਪ੍ਰਾਇਰਟੀ ਪ੍ਰੋਸੈਸਿੰਗ ਵੀ ਦਿੱਤੀ ਜਾਊਗੀ। ਵਾਂਸ ਅਗੇਨ ਸੁਣਨ ਵਾਲਿਆਂ ਵਾਸਤੇ ਬਹੁਤ ਹੀ ਗੁੱਡ ਨਿਊਜ਼ ਇਹ ਆ ਕਿ ਅਗਰ ਤੁਸੀਂ ਪਲਾਨ ਕਰ ਰਹੇ ਹਾਂ ਰੀਜਨਲ ਏਰੀਆ ਮੂਵ ਹੋਣ ਦੀ ਜਾਂ ਇੰਡੀਆ ਤੋਂ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪਲੀਜ਼ ਰੀਜਨਲ ਏਰੀਆਜ਼ ਚ ਮੂਵ ਹੋਣ ਦੀ ਕੋਸ਼ਿਸ਼ ਕਰੋ, ਉੱਥੇ ਤੁਹਾਨੂੰ ਈਜ਼ ਹੋਗੀ ਆਪਣੀ ਟੈਂਪਰੇਰੀ ਰੈਸੀਡੈਂਸ ਜਾਂ ਪਰਮਾਨੈਂਟ ਰੈਸੀਡੈਂਸ ਪਾਉਣ ਲਈ।
ਜੀ ਬਿਲਕੁਲ,
ਇਹ ਸੀ ਮੇਨ ਖਬਰਾਂ ਜਿਹੜੇ ਅਪਡੇਟਸ ਆਏ ਨੇ ਲਾਸਟ ਹਫਤੇ।
ਸੋ ਜਿਹੜਾ ਲਾਸਟ ਅਪਡੇਟ ਆ ਵੈਸੇ ਉਹਦੇ ਨਾਲ ਵੀ ਕਾਫੀ ਰਾਹਤ ਮਿਲ ਜਾਂਦੀ ਕਈ ਵਾਰ, ਪਰ ਸਮਝਣ ਦੀ ਗੱਲ ਜ਼ਰੂਰ ਹੈ ਇੱਥੇ, ਕਿਉਂਕਿ ਜਦੋਂ ਵੀ ਅਸੀਂ ਓਵਰਸੀਜ਼ ਤੋਂ ਇੱਥੇ ਆਉਣਾ ਚਾਹੁੰਦੇ ਹਾਂ ਤਾਂ ਹਮੇਸ਼ਾ ਇਹੀ ਹੁੰਦਾ ਜੀ ਮੈਲਬਰਨ ਜਾਣਾ, ਸਿਡਨੀ ਜਾਣਾ, ਬ੍ਰਿਸਬਨ ਜਾਣਾ, ਹਨਾ। ਪਰ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮਾਂ ਦੇ ਵਿੱਚ ਦੋਸਤਾਂ ਨੂੰ ਇਸ ਚੀਜ਼ ਦੇ ਲਈ ਆਗਾਹ ਕਰਦੇ ਆਏ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਵਧੀਆ ਰਹੇਗਾ ਜੇਕਰ ਉਹ
ਕਿ ਅਟੈਂਡ ਕਰ ਲੈਂਦੇ ਹਾਂ ਤੇ ਤੁਸੀਂ ਐਟ ਲੀਸਟ 20-30% ਪ੍ਰਿਪੇਅਰਡ ਹੋ ਜਾਂਦੇ ਹਾਂ ਕਿ ਮੈਨੂੰ ਕਿਹੋ ਜਿਹੇ ਸਵਾਲ ਪੁੱਛੇ ਜਾਣਗੇ ਤੇ ਉੱਥੋਂ ਦਾ ਇਨਵਾਇਰਮੈਂਟ ਕਿੱਦਾਂ ਦਾ ਟ੍ਰਾਈਬਿਨਲ ਦਾ ਇਨਵਾਇਰਮੈਂਟ ਕਿੱਦਾਂ ਦਾ ਕੋਨਫੀਡੈਂਸ ਲੈਵਲ ਬਹੁਤ ਹਾਈ ਹੋ ਜਾਂਦਾ ਤੁਹਾਡਾ ਜਦੋਂ ਤੁਸੀਂ ਆਪਣੀ ਹੇਅਰਿੰਗ ਜਾਂਦੇ ਹੋ
ਸੋ ਇਹਦਾ ਮਤਲਬ ਵੀ ਇਹੋ ਜਿਹਾ ਕੋਈ ਐਕਸਪੀਰੀਅੰਸ ਪਹਿਲਾਂ ਜ਼ਰੂਰ ਲੈ ਲੈਣਾ ਚਾਹੀਦਾ ਹੈ ਜਿਹਦੇ ਨਾਲ ਤੁਸੀਂ ਥੋੜੇ ਜਿਹਾ ਕੰਫੀਡੈਂਟ ਹੋ ਜਾਓ।
ਆਲਦੋ ਇਹ ਮੈਂਡੇਟਰੀ ਨਹੀਂ ਹੈ, ਇਹ ਸਿਰਫ ਰਿਕੁਐਸਟ ਆ। ਉਹਦੇ ਨਾਲ ਇਹ ਹੈ ਕਿ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਰਹੋ ਕੋਈ ਚੀਜ਼ ਤੇ ਤੁਸੀਂ ਪਰਫੈਕਟ ਹੋ ਜਾਂਦੇ ਆ। ਤੇ ਅਗਰ ਤੁਸੀਂ ਇੱਕ ਵਾਰ ਆਓ ਤੁਹਾਨੂੰ ਪਤਾ ਚੱਲ ਜਾਂਦਾ ਮੈਨੂੰ ਕਿਹੋ ਜਿਹੇ ਸਵਾਲ ਪੁੱਛੇ ਜਾਣ।
ਬਿਲਕੁਲ ਜੀ, ਬਹੁਤੀ ਵਾਰ ਇਹ ਹੁੰਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਪਹਿਲੀ ਵਾਰ ਜਦੋਂ ਆਪਾਂ ਜਾਣਾ,
ਹਾਂਜੀ,
ਕਿਸੇ ਤਰ੍ਹਾਂ ਦੀ ਵੀ ਸੁਣਵਾਈ ਜਿੱਥੇ ਆਪਾਂ ਨੂੰ ਪਤਾ ਹੀ ਨਹੀਂ ਹੈ ਕੀ ਹੋਣ ਵਾਲਾ, ਤੇ ਉੱਥੇ ਲਈ ਆਪਾਂ ਨੈਚੁਰਲ ਹੈ ਕਿ ਨਰਵਸ ਹੁੰਦੇ ਹਾਂ।
ਦੇਖੋ ਐਜ਼ ਏਜੰਟਸ ਆਪਾਂ ਜ਼ਰੂਰ ਪ੍ਰਿਪੇਅਰ ਕਰਦੇ ਹਾਂ ਐਪਲੀਕੈਂਟ ਨੂੰ, ਪਰ ਜੋ ਤੁਸੀਂ ਲਾਈਵ ਦੇਖ ਲੈਣਾ ਹੈ, ਠੀਕ ਹੈ, ਉਹਦਾ ਇੱਕ ਸਾਈਮੂਲੇਸ਼ਨ ਅਗਰ ਤੁਸੀਂ ਦੇਖ ਲੈਣਾ, ਉਹਦੀ ਕੰਪੈਰੀਜ਼ਨ ਕੋਈ ਨਹੀਂ ਕਰ ਸਕਦਾ
ਜੀ। ਚਲੋ ਰਣਬੀਰ ਜੀ, ਜਿਵੇਂ ਅਸੀਂ ਗੱਲ ਕੀਤੀ ਹੈ ਵੀ ਜਦੋਂ ਡਿਸੀਜ਼ਨ ਆਉਂਦੇ ਆ ਤਾਂ ਕਈ ਵਾਰ ਜਿਹੜੇ ਡਿਸੀਜ਼ਨ ਆ ਉਹ ਕਾਫੀ ਨਿਰਾਸ਼ ਕਰਨ ਵਾਲੇ ਵੀ ਹੁੰਦੇ ਆ, ਰਿਫਿਊਜ਼ਲਸ ਆਉਂਦੀਆਂ ਆ ਹਨਾ ਅਲੱਗ ਅਲੱਗ ਤਰ੍ਹਾਂ ਦੇ ਵੀਜ਼ਿਆਂ ਦੇ ਵਿੱਚ। ਸੋ ਇਹਨਾਂ ਰਿਫਿਊਜ਼ਲਸ ਦੇ ਬਾਰੇ ਜ਼ਰੂਰ ਆਪਾਂ ਗੱਲਬਾਤ ਕਰਨੀ ਚਾਹਾਂਗੇ ਕਿ ਕਿਸ ਤਰ੍ਹਾਂ ਦੀਆਂ ਰਿਫਿਊਜ਼ਲਸ ਜਿਹੜੀਆਂ ਆਉਂਦੀਆਂ, ਔਰ ਜਦੋਂ ਅਸੀਂ AET ਪਾਉਣੀ ਆ ਹਨਾ ਤਾਂ ਕਿੱਦਾਂ ਉਹ ਵਰਕ ਕਰਦੀ ਆ। ਪਹਿਲਾਂ ਆਪਾਂ ਮੈਨੂੰ ਲੱਗਦਾ ਵੀ ਜਿਹੜੀ ਮੋਸਟ ਫੇਮਸ ਵੀਜ਼ਾ ਸਟੂਡੈਂਟ ਵੀਜ਼ਾ ਆ ਉਹਦੇ ਰਿਫਿਊਜ਼ਲਸ ਦੇ ਦੌਰਾਨ ਜਦੋਂ ਅਸੀਂ ਅਪੀਲ ਜਾਂ ਸੁਣਵਾਈ ਜਿਹੜੀ ਉਹ ਜਿੱਤਣੀ ਆ ਤਾਂ ਕਿਸ ਤਰ੍ਹਾਂ ਦੀਆਂ ਟਿਪਸ ਤੁਸੀਂ ਦੇਣਾ ਚਾਹੋਗੇ?
ਦੇਖੋ ਸਟੂਡੈਂਟ ਵੀਜ਼ਾ ਦੇ ਜੇ ਮੇਨ ਰਿਫਿਊਜ਼ਲ ਰੀਜ਼ਨਸ ਜਿਹੜੇ ਆਮ ਆ ਜਿਹੜੇ ਦੇਖੇ ਜਾਣ, ਠੀਕ ਹੈ, ਉਹ ਇਹ ਆ ਕਿ ਤੁਹਾਡਾ ਜੈਨੂਇਨ ਟੈਂਪਰੇਰੀ ਐਂਟਰੈਂਟ ਕਰਾਈਟੇਰੀਆ ਜਾਂ ਜੈਨੂਇਨ ਸਟੂਡੈਂਟ ਕਰਾਈਟੇਰੀਆ ਮੀਟ ਨਹੀਂ ਹੋਇਆ। ਮੈਂ ਐਗਜ਼ਾਮਪਲ ਦੇਣਾ ਵੀ ਤੁਸੀਂ ਇੱਥੇ ਕੋਰਸ ਕਰਨਾ ਹੈ ਹੋਸਪਿਟੈਲਿਟੀ ਦਾ, ਉਹ ਤੋਂ ਬਾਅਦ ਤੁਸੀਂ ਮੈਨੇਜਮੈਂਟ ਕੋਰਸ ਲੈ ਲਿਆ, ਉਹ ਤੋਂ ਬਾਅਦ ਤੁਸੀਂ ਹੋਰ ਕੋਰਸ ਲੈ ਲਿਆ ਤੇ ਤੁਸੀਂ ਐਕਸਟੈਂਡ ਕਰਾਈ ਜਾ ਰਹੇ ਹਾਂ, ਠੀਕ ਹੈ, ਤੇ ਉੱਥੇ ਡਿਪਾਰਟਮੈਂਟ ਕੀ ਹੈ ਕਾਫੀ ਸਟ੍ਰਿਕਟ ਸਟਾਂਸ ਲੈਂਦਾ, ਉਹ ਇਹ ਕਹਿੰਦੇ ਆ ਕਿ ਸਾਨੂੰ ਲੱਗਦਾ ਨੀ ਤੁਸੀਂ ਜੈਨੂਇਨ ਸਟੂਡੈਂਟ ਆ ਤੇ ਤੁਸੀਂ ਇਹ ਵੀਜ਼ੇ ਨੂੰ ਯੂਜ਼ ਕਰਨ ਦੇ ਆ ਆਪਣਾ ਟੈਂਪਰੇਰੀ ਸਟੇ ਇੱਥੇ ਮੇਨਟੇਨ ਕਰਨ ਦੇ। ਉਸ ਰਿਗਾਰਡ ਸੇ ਕਾਫੀ ਰਿਫਿਊਜ਼ਲਸ ਆ ਜਾਂਦੀਆਂ। ਇਹ ਸਿਰਫ ਇੱਕ ਸਿਨੈਰੀਓ ਆ, ਹੋਰ ਕਈ ਸਿਨੈਰੀਓਜ਼ ਆ ਜੈਨੂਇਨ ਟੈਂਪਰੇਰੀ ਐਂਟਰੀ ਜਾਂ ਜੈਨੂਇਨ ਸਟੂਡੈਂਟ ਦੇ। ਉਹ ਤੁਸੀਂ AET ਅਪੀਲ ਪਾਤੀ ਤੁਸੀਂ, ਠੀਕ ਹੈ, ਵਿਦਇਨ ਦ ਰਿਕੁਆਇਰਡ ਟਾਈਮ ਫਰੇਮ ਤੁਸੀਂ। ਕੁਛ ਕੀ ਹੁੰਦਾ ਕਿ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ ਨਾ ਅੱਜ ਦੀ ਡੇਟ ਚ, ਉਹ 8-12 ਮਹੀਨੇ ਈਵਨ ਜ਼ਿਆਦਾ, ਠੀਕ ਹੈ। ਉਹ ਚ ਕੀ ਹੁੰਦਾ ਕਿ ਐਪਲੀਕੈਂਟ ਕਈ ਆਮ ਦੇਖਣ ਚ ਆਇਆ ਕਿ ਕਈ ਸਟੱਡੀਜ਼ ਆਪਣੀ ਕੰਪਲੀਟ ਨਹੀਂ ਕਰਦੇ, ਆਪਣੀ ਸਟੱਡੀਜ਼ ਦੀ ਕੰਟੀਨਿਊਏਸ਼ਨ ਨਹੀਂ ਕਰਦੇ, ਤੇ ਜੇ ਤੁਸੀਂ ਉਹ ਨਹੀਂ ਕਰ ਰਹੇ ਹਾਂ ਤੇ ਤੁਸੀਂ ਇਹ ਹਿਸਾਬ ਲਾ ਸਕਦੇ ਕਿ ਤੁਸੀਂ 99% ਈਵਨ ਆਊਟ ਸੇ 100% ਜੇ ਤੁਸੀਂ ਕੋਰਸ ਕੰਟੀਨਿਊ ਨਹੀਂ ਕੀਤਾ ਤੇ ਗੈਪ ਪੈ ਗਿਆ ਤੇ ਤੁਸੀਂ ਰਿਫਿਊਜ਼ਲ ਵੱਲ ਜਾ ਰਹੇ ਹੋ। ਸੋ ਪਹਿਲੀ ਚੀਜ਼ ਆ ਆਪਣਾ ਕੋਰਸ, ਜਦੋਂ ਤੁਸੀਂ ਆਪਣਾ AET ਅਪੀਲ ਪਾਤੀ ਆ, ਕੋਰਸ ਤੁਸੀਂ ਆਪਣਾ ਓਦਾਂ ਹੀ ਕੰਟੀਨਿਊ ਕਰਨਾ ਹੈ ਐਜ਼ ਇਫ ਤੁਹਾਨੂੰ ਜਿੱਦਾਂ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਗਿਆ ਹੁੰਦਾ, ਠੀਕ ਹੈ। ਉੱਥੇ ਕੀ ਆ, ਫਸਟ ਕੁਸ਼ਚਨ ਨਹੀਂ ਬਟ ਇੱਕ ਮੇਜਰ ਮਤਲਬ ਸੈਕਿੰਡ ਜਾਂ ਥਰਡ ਕੁਸ਼ਚਨ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਤੁਸੀਂ ਕਿਹੜੇ ਕੋਰਸ ਨੂੰ ਇਨਰੋਲਡ ਆ ਤੇ ਤੁਸੀਂ ਆਹ ਜਿਹੜੇ 6-8 ਮਹੀਨੇ ਜਾਂ 12 ਮਹੀਨੇ ਹੋਏ ਉਹ ਚ ਕਿਹੜੀ ਸਟੱਡੀਜ਼ ਆਪਣੀ ਕੰਪਲੀਟ ਕੀਤੀ ਆ, ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ। ਅਗਰ ਤੁਸੀਂ ਕਹੋਗੇ ਕਿ ਮੈਂ ਕੁਛ ਵੀ ਨਹੀਂ ਕੀਤਾ ਕੋਰਸ ਕੰਪਲੀਟ, ਤੇ ਉਹ ਚ ਤੁਹਾਡੇ ਅਗੇਂਸਟ ਜਾਂਦਾ, ਤੁਹਾਡੇ ਨੈਗੇਟਿਵ ਜਾਂਦਾ, ਠੀਕ ਹੈ। ਇਹ ਹੋਇਆ ਜੈਨੂਇਨ ਟੈਂਪਰੇਰੀ ਐਂਟਰੈਂਟ, ਜੈਨੂਇਨ ਸਟੂਡੈਂਟ ਇੱਕ ਆ ਮੇਨ ਪਹਿਲੋਂ। ਵੈਸੇ ਪਹਿਲੋਂ ਜ਼ਿਆਦਾ ਸੀ ਰਿਫਿਊਜ਼ਲ ਰੀਜ਼ਨ, ਉਹ ਰਿਫਿਊਜ਼ਲ ਰੀਜ਼ਨ ਆ ਜੈਨੂਇਨਨੈਸ ਆਫ ਫੰਡਸ ਜਾਂ ਜੈਨੂਇਨਨੈਸ ਆਫ ਡਾਕੂਮੈਂਟਸ ਪ੍ਰੋਵਾਈਡਡ, ਠੀਕ ਹੈ। ਆਮ ਦੇਖਣ ਹੁੰਦਾ ਸੀ ਕਿ ਆਪਾਂ ਫੰਡਸ ਦਿੱਤੇ ਆ ਲੇਕਿਨ ਆਪਾਂ ਰਿਕੁਆਇਰਮੈਂਟ ਮੀਟ ਨਹੀਂ ਕੀਤੀ ਫੰਡਸ ਦੀ, ਜੈਨੂਇਨ ਸੇਵਿੰਗਸ ਨਹੀਂ ਦਿਖਾਈਆਂ, ਪੈਸੇ ਆਏ ਜਿੱਦਾਂ ਅੱਜ ਹੀ ਆਪਾਂ ਬੈਂਕ ਅਕਾਊਂਟ ਚ ਕਰਾਏ ਆ, ਠੀਕ ਆ, ਤੇ ਫਿਰ ਸੋਰਸ ਆਫ ਇਨਕਮ ਨਹੀਂ ਦਿੱਤਾ, ਸੋਰਸ ਆਫ ਫੰਡਸ ਨਹੀਂ ਦਿੱਤਾ, ਇੱਥੇ ਰਿਫਿਊਜ਼ਲਸ ਕਾਫੀ ਆਈਆਂ। ਹੁਣ ਟ੍ਰੈਂਡ ਇਹ ਦੇਖਿਆ ਗਿਆ, ਇਹ ਟ੍ਰੈਂਡ ਘੱਟ ਗਿਆ ਕਿਉਂਕਿ ਅਗਰ ਆਪਾਂ ਅਸੈਸਮੈਂਟ ਲੈਵਲ 2 ਕਾਲਜਸ ਤੋਂ COE ਲੈਣੇ ਆ ਤੇ ਆਪਾਂ ਨੂੰ ਫੰਡਸ ਦੀ ਲੋੜ ਨਹੀਂ ਹੁੰਦੀ, ਠੀਕ ਹੈ। ਤੇ ਇਹ ਵੀ ਇੱਕ ਕ੍ਰਾਈਟੇਰੀਆ, ਲੇਕਿਨ ਇਹਦੇ ਚ ਮੇਨ ਚੀਜ਼ ਜਿਹੜੇ ਮੈਂਬਰ ਦੇਖਦੇ ਆ ਉਹ ਇਹ ਦੇਖਦੇ ਆ ਕਿ ਜਿਹੜੇ ਫੰਡਸ ਸੀ ਉਹ ਜਦੋਂ ਤੱਕ AET ਅਪੀਲ ਓਪਨ ਨਹੀਂ ਹੋਈ ਉਦੋਂ ਤੱਕ ਤੁਸੀਂ ਉਹ ਫੰਡਸ ਯੂਟੀਲਾਈਜ਼ ਕੀਤੇ ਕਿ ਨਹੀਂ ਜਿਹੜੇ ਸ਼ੋਅ ਕੀਤੇ ਸੀ। ਐਡਵਾਈਸ ਤਾਂ ਇਹ ਹੁੰਦੀ ਹੈ ਕਿ ਤੁਸੀਂ ਸਾਰੇ ਫੰਡਸ ਜਿਹੜੇ ਆ ਉਹ ਟ੍ਰਾਂਸਫਰ ਇੱਥੇ ਕਰਵਾ ਕੇ ਉਹਨੂੰ ਰੈਗੂਲਰ ਆਪਣੀ ਫੀਸਿਸ ਤੇ ਲਿਵਿੰਗ ਕੋਸਟ ਜਿਹੜੇ ਆ ਉਹ ਮੀਟ ਕਰੋ, ਠੀਕ ਹੈ। ਬਟ ਅਗਰ ਤੁਸੀਂ ਕਿਸੇ ਰੀਜ਼ਨ ਰਾਹੀਂ ਨਹੀਂ ਕਰ ਸਕਦੇ ਆ ਤੇ ਤੁਸੀਂ ਉਹ ਮੇਨਟੇਨ ਰੱਖੋ, ਉਹਨੂੰ ਸੇਵਿੰਗ ਹਿਸਟਰੀ ਬਣਾਈ ਰੱਖੋ, ਸੋਰਸ ਆਫ ਇਨਕਮ ਸ਼ੋਅ ਕਰੋ, ਸੋਰਸ ਆਫ ਫੰਡ ਸ਼ੋਅ ਕਰੋ, ਠੀਕ ਹੈ, ਤਾਂ ਕਿ ਜੈਨੂਇਨ ਫੰਡ ਸ਼ੋਅ ਹੋ ਸਕਣ। ਸਭ ਤੋਂ ਇੰਪੋਰਟੈਂਟ ਕਿ ਆਪਣਾ ਕੋਰਸ ਕੰਪਲੀਟ ਕਰੋ, ਜਿਹੜਾ ਸਟੱਡੀ ਆ ਜਿਹੜੀ ਉਹ ਆਪਣੀ ਕੰਪਲੀਟ ਕਰੋ
ਜੀ.
ਮੇਨ ਸਟੂਡੈਂਟ ਵੀਜ਼ਾਸ ਦੇ ਆ ਦੋ ਰੀਜ਼ਨ ਨੇ ਜਿਹਦੇ ਕਰਕੇ ਰਿਫਿਊਜ਼ਲ ਆਉਂਦੀਆਂ, ਐਡਰੈਸ ਕਰ ਸਕਦੇ ਹਾਂ.
ਸੋ ਜਿਹੜੇ ਵੀ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ ਫੇਸਬੁੱਕ ਤੇ ਰਾਹੀਂ ਵੀ, ਜ਼ਰੂਰ ਦੋਸਤੋ ਧਿਆਨ ਰੱਖੋ ਕਿ ਜੇਕਰ ਸਟੂਡੈਂਟ ਵੀਜ਼ਾ ਰਿਫਿਊਜ਼ਲ ਆਉਂਦੇ ਨੇ ਤਾਂ ਇਹਨਾਂ ਦੇ ਇਹ ਦੋ ਮੇਜਰ ਕਾਰਨ ਜਿਵੇਂ ਰਣਬੀਰ ਸਿੰਘ ਹੋਰਾਂ ਨੇ ਦੱਸੇ ਨੇ ਕਿ ਇੱਕ ਤਾਂ ਤੁਸੀਂ ਆਪਣਾ ਕੋਰਸ ਜਿਹੜਾ ਉਹ ਜ਼ਰੂਰ ਕੰਪਲੀਟ ਕਰੋ, ਤੇ ਇੱਕ ਜਿਹੜੀ ਫੰਡਸ ਦੀ ਜਿਹੜੀ ਕੰਡੀਸ਼ਨ ਆ ਉਹਨੂੰ ਵੀ ਬਰਕਰਾਰ ਰੱਖੋ, ਕਿਉਂਕਿ ਜੇਕਰ ਕਿਤੇ ਵੀ ਉਹ ਕੰਡੀਸ਼ਨ ਤੁਸੀਂ ਮੀਟ ਨਹੀਂ ਕਰਦੇ ਤਾਂ ਤੁਹਾਡੇ ਰਿਫਿਊਜ਼ਲ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਹੋ ਜਾਂਦੇ ਆ. ਤੇ ਇਸ ਤੋਂ ਇਲਾਵਾ ਕੋਈ ਹੋਰ ਟਿਪਸ ਤੁਸੀਂ ਚਾਹੋਗੇ?
ਅੱਗੇ ਜ਼ਰੂਰ ਇਟਸ ਔਰ ਇਹ ਸਾਰੇ ਅਪੀਲਸ ਨੂੰ ਅਪਲਾਈ ਕਰਦੀ ਹੈ, ਇਕੱਲੇ ਸਟੂਡੈਂਟ ਵੀਜ਼ਾ ਵਾਸਤੇ ਨਹੀਂ ਆ. ਜਸਟ ਇਹ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਸੀਂ ਅਗਰ ਏਟੀ ਟ੍ਰਾਈਬਨਲ ਅਪੀਲ ਤੁਸੀਂ ਪਾਤੀ, ਠੀਕ ਆ, ਤੁਸੀਂ ਸਪੋਰਟਿੰਗ ਡਾਕੂਮੈਂਟੇਸ਼ਨ ਜਿਹੜੀ ਆ ਉਹ ਨਾਲ ਹੀ ਲਾਉਣੀ ਆ. ਜਿਹੜੀ ਨਾਲ ਲਾਈ ਉਹ ਤਾਂ ਠੀਕ ਹੈ, ਕਿਉਂਕਿ ਉਹ ਫਾਈਲ ਆਲਰੇਡੀ ਟ੍ਰਾਈਬਨਲ ਕੋਲ ਹੈਗੀ ਆ ਜੋ ਤੁਸੀਂ ਡਿਪਾਰਟਮੈਂਟ ਚ ਡਾਕੂਮੈਂਟ ਦਿੱਤੇ ਆ. ਪਰ ਉਹਦੇ ਨਾਲ ਤੁਸੀਂ ਚੇਂਜ ਆਫ ਸਰਕਮਸਟੈਂਸਿਸ ਜ਼ਰੂਰ ਲਾਉਣੇ ਆ, ਜਿੱਦਾਂ ਯੂਨੋ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ, ਠੀਕ ਹੈ, ਤੁਹਾਡੀ ਸੇਵਿੰਗ ਹਿਸਟਰੀ ਵੱਧਦੀ ਆ. ਫੋਰ ਐਗਜ਼ਾਮਪਲ ਕੋਈ ਡਾਕੂਮੈਂਟ ਜਿਹੜਾ ਸਪੋਰਟ ਕਰੇ ਤੁਹਾਡੀ ਐਵੀਡੈਂਸ ਇਨ ਸਪੋਰਟ ਆਫ ਯੋਰ ਐਪਲੀਕੇਸ਼ਨ, ਅਗਰ ਤੁਸੀਂ ਕੋਈ ਵੀ ਡਾਕੂਮੈਂਟ ਤੁਹਾਡੇ ਕੋਲ ਹੈਗਾ ਤੁਸੀਂ ਰੈਗੂਲਰ ਅਪਡੇਟ ਕਰਦੇ ਰਹਿਣਾ, ਠੀਕ ਹੈ. ਪਹਿਲਾਂ ਹੁੰਦਾ ਸੀ ਕਿ ਆਪਾਂ ਨੂੰ ਫਿਜ਼ੀਕਲੀ ਜਾ ਕੇ ਡਾਕੂਮੈਂਟ ਉਹਨਾਂ ਨੂੰ ਦੇਣੇ ਪੈਂਦੇ ਸੀ, ਹੁਣ ਤੇ ਸਾਰਾ ਕੁਝ ਆਨਲਾਈਨ ਅਸੀਂ ਆਨਲਾਈਨ ਅਟੈਚ ਕਰ ਸਕਦੇ ਹਾਂ. ਜੇ ਅਸੀਂ ਮਾਈਗ੍ਰੇਸ਼ਨ ਏਜੰਟ ਯੂਜ਼ ਕਰ ਰਹੇ ਹਾਂ ਦੀ ਸਰਵਿਸਿਜ਼ ਯੂਜ਼ ਕਰ ਰਹੇ ਹਾਂ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਡਾਕੂਮੈਂਟਸ ਅਪਡੇਟ ਕਰਾਉਂਦੇ ਰਹੋ, ਕਿਉਂਕਿ ਏਟ ਹੀ ਜਿਹੜਾ ਹੈ ਇਹ ਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ, ਜੇ ਡਾਕੂਮੈਂਟੇਸ਼ਨ ਸਫੀਸ਼ੀਐਂਟ ਆ ਤੇ ਬਹੁਤ ਕੇਸਿਸ ਚ ਬਿਨਾਂ ਹੇਅਰਿੰਗ ਤੋਂ ਵੀ ਪੋਜ਼ਿਟਿਵ ਡਿਸੀਜਨ ਤੁਹਾਨੂੰ ਮਿਲ ਜਾਂਦਾ, ਠੀਕ ਹੈ. ਅਗਰ ਤੁਹਾਡੀ ਡਾਕੂਮੈਂਟੇਸ਼ਨ ਰੋਬਸਟ ਹੈ, ਅਗਰ ਡਾਕੂਮੈਂਟੇਸ਼ਨ ਨਹੀਂ ਆ ਜਾਂ ਡਾਕੂਮੈਂਟੇਸ਼ਨ ਪ੍ਰੋਵਾਈਡ ਵੀ ਕੀਤੀ ਹੈ ਤੇ ਮੈਂਬਰ ਨੂੰ ਥੋੜੇ ਡਾਊਟਸ ਆ, ਤੇ ਉਹ ਤੁਹਾਡੇ ਕੋਲ ਇਨਫੋਰਮੇਸ਼ਨ ਜਾਂ ਤੁਹਾਨੂੰ ਹੇਅਰਿੰਗ ਲਈ ਰਿਕੁਐਸਟ ਕਰਾਂਗੇ.
ਜੀ
ਜੀ, ਡਾਕੂਮੈਂਟੇਸ਼ਨ ਬਹੁਤ ਜ਼ਰੂਰੀ ਹੈ ਐਵਰੀ ਈਅਰ.
ਸੋ ਇਸ ਗੱਲ ਵੱਲ ਵੀ ਦੋਸਤੋ ਜ਼ਰੂਰ ਧਿਆਨ ਦੇਣ ਦੀ ਲੋੜ ਹੈ. ਅੱਛਾ ਰਣਬੀਰ ਜੀ, ਜਨਰਲ ਸਕਿੱਲਡ ਮਾਈਗ੍ਰੇਸ਼ਨ ਰਿਫਿਊਜ਼ਲ ਜਿਹੜੀਆਂ ਆ ਉਹਦੇ ਕੀ ਕਾਰਨ ਰਹਿੰਦੇ ਆ ਤੇ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ, ਕਿਸ ਤਰ੍ਹਾਂ ਇਹਦੇ ਤੇ ਕਾਬੂ ਪਾਇਆ ਜਾ ਸਕਦਾ?
ਦੇਖੋ ਜਨਰਲ ਸਕਿੱਲਡ ਮਾਈਗ੍ਰੇਸ਼ਨ
ਜੀ,
ਆਪਾਂ ਕੋਈ ਵੀ ਸਬ ਕਲਾਸ ਦੀ ਗੱਲ ਕਰੀਏ, 489-189-190, ਠੀਕ ਹੈ, ਇਹਨਾਂ ਚ ਮੇਨ ਕ੍ਰਾਈਟੇਰੀਆ ਜਿਹੜੇ ਹੁੰਦੇ ਆ ਆਫ ਗ੍ਰਾਂਟ ਉਹ ਇਹ ਹੁੰਦੇ ਆ ਕਿ ਤੁਹਾਡੇ ਸਕਿੱਲਸ, ਤੁਹਾਡੇ ਕੁਆਲੀਫਿਕੇਸ਼ਨ ਤੇ ਤੁਹਾਡੀ ਸਕਿੱਲਸ ਅਸੈਸਮੈਂਟ, ਠੀਕ ਹੈ. ਤੁਹਾਡਾ ਵਰਕ ਐਕਸ ਜਿਹੜਾ ਹੈ ਉਹ ਜਾਂ ਤਾਂ ਰਿਫਿਊਜ਼ਲ ਦਾ ਮੇਨ ਰੀਜ਼ਨ ਕਈ ਵਾਰ ਇਹ ਹੁੰਦਾ ਕਿ ਜਾਂ ਤਾਂ ਜੈਨੂਇਨ ਨਹੀਂ ਸੀ ਜਾਂ ਇਨਫ ਨਹੀਂ ਸੀ ਪੁਆਇੰਟਸ ਕਲੇਮ ਕਰਨ ਵਾਸਤੇ, ਠੀਕ ਹੈ. ਤੇ ਤੁਸੀਂ ਨੀਡਲੈਸ ਟੂ ਸੇ ਵੀ ਤੁਸੀਂ ਵਰਕ ਐਕਸਪੀਰੀਅੰਸ ਜਿਹੜਾ ਆਪਣਾ ਹੈ, ਠੀਕ ਆ, ਅਗਰ ਤੁਹਾਡੇ ਉਹਦੇ ਤੇ ਸਵਾਲ ਪੁੱਛੇ ਗਏ ਆ ਤੇ ਤੁਸੀਂ ਸਪੋਰਟਿੰਗ ਡਾਕੂਮੈਂਟੇਸ਼ਨ ਉਹਦੇ ਰਿਲੇਸ਼ਨ ਚ ਤੁਸੀਂ ਇਕੱਠੀ ਕਰਨੀ ਸ਼ੁਰੂ ਕਰੋ. ਆਪਣੇ ਮੈਨੇਜਰ ਸੀਨੀਅਰ ਮੈਨੇਜਰਸ ਕੋਲ ਰੈਫਰੈਂਸ ਲੈਟਰਸ ਲਓ, ਠੀਕ ਹੈ, ਆਪਣੇ ਪੇ ਸਲਿੱਪਾਂ, PAYG ਸਟੇਟਮੈਂਟਸ, ਐਂਪਲ ਡਾਕੂਮੈਂਟਸ ਵੀ ਤੁਹਾਡਾ ਵਰਕ ਐਕਸ ਜਿਹੜਾ ਉਹ ਸਬਸਟੈਂਸ਼ੀਏਟ ਹੋਵੇ ਤੇ ਤੁਹਾਨੂੰ ਪੁਆਇੰਟਸ ਉਹਦੇ ਮਿਲਣ, ਠੀਕ ਹੈ. ਸੈਕਿੰਡ ਜਿਹੜਾ ਮੇਨ ਰੀਜ਼ਨ ਹੈ ਉਹ ਕੁਆਲੀਫਿਕੇਸ਼ਨ ਕਿ ਤੁਸੀਂ ਜਿਹੜਾ ਕੁਆਲੀਫਿਕੇਸ਼ਨ ਆ ਤੁਹਾਡੇ ਜਾਂ ਤੇ ਸਕਿੱਲਸ ਲਈ ਤੁਹਾਡੇ ਰੈਕਗਨਾਈਜ਼ ਨਹੀਂ ਆ ਜਾਂ ਤੁਹਾਡੇ ਆਇਲ ਸਕੋਰ ਜਾਂ PTE ਸਕੋਰ ਜਿਹੜਾ ਸੀ ਉਹ ਵੈਲਿਡ ਨਹੀਂ ਰਿਹਾ ਜਾਂ ਤੁਸੀਂ ਪ੍ਰੋਵਾਈਡ ਨਹੀਂ ਕੀਤਾ, ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਕਿ ਤੁਸੀਂ ਜਿਹੜਾ ਐਟ ਦਾ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ, ਠੀਕ ਆ, ਉਹ ਮੀਟ ਕਰੋ. ਜਨਰਲ ਸਕਿੱਲ ਮਾਈਗ੍ਰੇਸ਼ਨ ਮੋਸਟਲੀ ਵਰਕ ਐਕਸ ਤੇ ਤੁਹਾਡੇ ਜਿਹੜੇ ਕੁਆਲੀਫਿਕੇਸ਼ਨ ਆ ਉਹਦੇ ਬੇਸ ਤੇ ਰਿਫਿਊਜ਼ਲ ਤੁਹਾਡੀਆਂ ਜ਼ਿਆਦਾ ਹੁੰਦੀਆਂ,
ਠੀਕ ਹੈ.
ਤੇ ਅਗੇਨ ਇਹ ਚ ਵੀ ਸੇਮ ਰੂਲ ਅਪਲਾਈਜ਼ ਕਿ ਤੁਸੀਂ ਜਿਹੜੇ ਡਾਕੂਮੈਂਟਸ ਆ ਉਹ ਅਪਫਰੰਟ ਲਾਓ ਜਾਂ ਰੈਗੂਲਰਲੀ ਅਪਡੇਟ ਇਹਨਾਂ ਨੂੰ ਕਰਦੇ ਰਹੋ ਟ੍ਰੈਵਲ ਨੂੰ,
ਠੀਕ ਠੀਕ. ਸਰ ਡਾਕੂਮੈਂਟੇਸ਼ਨ ਦੀ ਜਦੋਂ ਗੱਲ ਆਉਂਦੀ ਹੈ ਉੱਥੇ ਕਾਫੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ. ਕਈ ਵਾਰ ਅਸੀਂ ਇਗਨੋਰ ਕਰ ਦਿੰਦੇ ਹਾਂ ਅਜਿਹੀਆਂ ਚੀਜ਼ਾਂ, ਤੇ ਕਿਸੇ ਵੀ ਵੀਜ਼ੇ ਦੀ ਗੱਲ ਹੋਵੇ ਤਾਂ ਡਾਕੂਮੈਂਟੇਸ਼ਨ ਜਿਹੜੀ ਆ ਪ੍ਰੋਪਰ ਹੋਣੀ ਜ਼ਰੂਰੀ ਹੈ. ਸੋ ਅੱਗੇ ਜਿਹੜਾ ਇੱਕ ਸਵਾਲ ਹਮੇਸ਼ਾ ਸਾਡੇ ਨਾਲ ਕਈ ਵਾਰ ਬਹੁਤ ਸਾਰੇ ਸਰੋਤੇ ਵੀ ਸਾਂਝਾ ਕਰਦੇ ਆ ਕਿ ਜੇਕਰ ਇਹੋ ਜਿਹੀ ਕੋਈ ਵੀ ਉਹਨਾਂ ਦੀ ਹੇਅਰਿੰਗ ਆਉਣ ਵਾਲੀ ਆ ਉਹ ਵੇਟ ਕਰ ਰਹੇ ਆ, ਕੋਈ ਸੁਣਵਾਈ ਉਹਨਾਂ ਦੇ ਕੇਸ ਦੀ ਹੋਣੀ ਆ, ਉਹਦੇ ਦੌਰਾਨ ਜੇਕਰ ਉਹ ਓਵਰਸੀਜ਼ ਜਾਣਾ ਚਾਹੁੰਦੇ ਆ ਇੰਡੀਆ ਤੋਂ, ਜੇ ਮਤਲਬ ਉਹਨਾਂ ਦਾ ਹੈ ਕੋਈ ਇੰਡੀਆ ਜਾਣ ਦਾ ਪਲਾਨ, ਕੀ ਉਹ ਜਾ ਸਕਦੇ ਆ ਜਾਂ ਫਿਰ ਉਹਦੇ ਦੌਰਾਨ ਉਹਨਾਂ ਨੂੰ ਇੱਥੇ ਹੀ ਰਹਿਣਾ ਜ਼ਰੂਰੀ ਹੈ?
ਦੇਖੋ ਅਗਰ ਤੁਸੀਂ ਤੁਹਾਡੇ ਕੋਲ ਮੇਨ ਵੀਜ਼ਾ ਸਹੀ ਜਦੋਂ ਤੁਸੀਂ ਅਪਲਾਈ ਕੀਤਾ, ਬ੍ਰਿਜਿੰਗ ਵੀਜ਼ਾ ਏ ਸੀ ਅਗਰ ਤੁਹਾਡੇ ਕੋਲ, ਠੀਕ ਹੈ, ਤੇ ਤੁਸੀਂ ਟਰੈਵਲ ਦੀ ਇੱਕ ਹੀ ਰਿਕੁਆਇਰਮੈਂਟ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਬੀ ਹੋਣਾ ਚਾਹੀਦਾ ਵਾਪਸ ਆਉਣ ਲਈ, ਟਰੈਵਲ ਜਿਹੜੀ ਤੁਹਾਨੂੰ ਪਰਮਿਸ਼ਨ ਮਿਲਦੀ ਹੈ. ਤੇ ਜੇ ਤੁਸੀਂ ਰਿਕੁਆਇਰਡ ਟਾਈਮ ਫਰੇਮ ਚ ਆਪਣੀ ਅਪੀਲ ਪਾਈ ਆ, ਤੁਹਾਡੀ ਵੈਲਿਡ ਐਪਲੀਕੇਸ਼ਨ ਆ ਟ੍ਰਾਈਬਨਲ ਦੀ, ਤੁਹਾਡਾ ਬ੍ਰਿਜਿੰਗ ਵੀਜ਼ਾ ਏ ਜਿਹੜਾ ਹੈ ਉਹ ਕੰਟੀਨਿਊ ਰਹੂਗਾ
ਜੀ,
ਠੀਕ ਹੈ, ਤੁਹਾਡਾ ਬ੍ਰਿਜਿੰਗ ਵੀਜ਼ਾ ਏ ਕੰਟੀਨਿਊ ਰਹੂਗਾ ਤੇ ਤੁਹਾਨੂੰ ਬ੍ਰਿਜਿੰਗ ਵੀਜ਼ਾ ਬੀ ਮਿਲਣ ਚ ਨਾਰਮਲ ਪ੍ਰੋਸੈਸਿੰਗ ਟਾਈਮ ਕਈ ਵਾਰ ਇੱਕ ਦਿਨ ਚ ਦੇ ਦਿੰਦੇ ਆ, ਕਈ ਵਾਰ ਦੋ ਤਿੰਨ ਬਿਜ਼ਨਸ ਡੇਜ਼ ਚ ਦਿੰਦੇ ਆ, ਤੁਹਾਡੇ ਕੋਲ ਇੱਕ ਵਾਰ ਬ੍ਰਿਜਿੰਗ ਵੀਜ਼ਾ ਬੀ ਹੈਗਾ ਹੈ ਤੇ ਤੁਸੀਂ ਟ੍ਰੈਵਲ ਕਰ ਸਕਦੇ ਆ। ਸੋ ਆਂਸਰ ਇਹਦਾ ਸ਼ੋਰਟ ਇਹ ਹੈ ਕਿ ਹਾਂਜੀ ਤੁਸੀਂ ਟ੍ਰੈਵਲ ਕਰ ਸਕਦੇ ਆ, ਪ੍ਰੋਵਾਈਡਡ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਹੈਗਾ,
ਠੀਕ
ਹੈ, ਤੇ ਬ੍ਰਿਜਿੰਗ ਵੀਜ਼ਾ ਬੀ ਤੁਹਾਨੂੰ ਲੈਣਾ ਪੈਣਾ,
ਠੀਕ ਹੈ।
ਐਂਡ ਅਗੇਨ ਕਈ ਵਾਰ ਇਹ ਸਵਾਲ ਪੁੱਛੇ ਜਾਂਦੇ ਆ ਵੀ ਮੈਨੂੰ ਵਾਪਸ ਆਉਣ ਵਾਲੇ ਰੋਕਣਗੇ ਤਾਂ ਨਹੀਂ, ਕੋਈ ਇਸ਼ੂ ਤਾਂ ਨਹੀਂ ਕ੍ਰੀਏਟ ਕਰਨਗੇ, ਉੱਤੇ ਜਸਟ ਇਸ ਸੇਫਗਾਰਡ, ਵੈਸੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਲੀਗਲੀ ਤੁਸੀਂ ਬ੍ਰਿਜਿੰਗ ਬੀ ਤੇ ਟ੍ਰੈਵਲ ਕਰ ਸਕਦੇ ਆ, ਲੇਕਿਨ ਆਪਣੇ ਅਗਰ ਸਪੋਜ਼ ਸਟੂਡੈਂਟ ਆ ਜਾਂ ਕੋਈ ਵੀ ਆਪਣੇ ਗਰਾਊਂਡ ਜਿਹੜੇ ਆ ਉਹ ਤੁਸੀਂ ਆਪਣੀ COE ਆਫਰ ਲੈਟਰ ਉਹ ਸਾਰੀ ਤੁਹਾਡੇ ਨਾਲ ਹੋਵੇ, ਤੁਹਾਨੂੰ ਕੁਐਸਚਨਿੰਗ ਵੈਸੇ ਨਹੀਂ ਹੋ ਸਕਦੀ, ਹੋਵੇ ਤਾਂ ਤੁਸੀਂ ਉਹ ਪ੍ਰੋਵਾਈਡ ਕਰ ਸਕਦੇ ਆ।
ਅੱਛਾ, ਇੱਕ ਜਿਹੜਾ ਸਪਾਊਸ ਜਾਂ ਪਾਰਟਨਰ ਵੀਜ਼ਾ ਜਿਹੜਾ, ਉਹਦੀਆਂ ਵੀ ਰਿਫਿਊਜ਼ਲਸ ਜਿਹੜੀਆਂ ਆ ਉਹ ਵੀ ਕਾਫੀ ਵਾਰ ਆਉਂਦੀਆਂ,
ਹਾਂਜੀ,
ਉਹ ਇਹਦੇ ਕੀ ਕਾਰਨ ਹੁੰਦੇ ਆ ਜਿਹੜੇ ਦੀ ਪਾਰਟਨਰ ਜਾਂ ਸਪਾਊਸ ਵੀਜ਼ਾ ਜਿਹੜਾ ਆ ਉਹਦੀਆਂ ਰਿਫਿਊਜ਼ਲਸ ਆਉਂਦੀਆਂ? ਤੇ ਬਾਕੀ ਰਣਵੀਰ ਜੀ ਇਹ ਵੀ ਜਾਣਨਾ ਚਾਹਾਂਗੇ ਕਿ ਵੈਸੇ ਜਿਹੜੀਆਂ ਰਿਫਿਊਜ਼ਲਸ ਦੇ ਜਿਹੜੇ ਆਮ ਕਾਰਨ, ਜਿਵੇਂ ਅਸੀਂ ਅਲੱਗ ਅਲੱਗ ਵੀਜ਼ਿਆਂ ਨੂੰ ਡਿਸਕਸ ਕੀਤਾ, ਸਟੂਡੈਂਟ ਵੀਜ਼ਾ ਡਿਸਕਸ ਕੀਤਾ, ਸਕਿੱਲਡ ਵੀਜ਼ਾ ਜਿਹੜਾ ਸਕਿੱਲਡ ਮਾਈਗ੍ਰੇਸ਼ਨ ਉਹ ਵੀ ਅਸੀਂ ਡਿਸਕਸ ਕੀਤਾ, ਵੈਸੇ ਜਨਰਲ ਜੇ ਅਸੀਂ ਗੱਲ ਕਰਾਂਗੇ ਤੇ ਕੀ ਮੇਜਰ ਕਾਰਨ ਹੋਣਗੇ ਇਹਦੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ।
ਦੇਖੋ ਮੇਨ ਜਿਹੜੇ ਰਿਫਿਊਜ਼ਲਸ ਆ ਆਪਣੇ ਪਾਰਟਨਰ ਵੀਜ਼ਾ ਜਾਂ ਸਪਾਊਸ ਵੀਜ਼ਾ ਦੇ ਆਪਾਂ ਕਹਿੰਦੇ ਆ
ਜੀ,
ਉਹ ਇਸ ਕਰਕੇ ਹੁੰਦਾ ਕਿ ਜਿਹੜਾ ਸਕੈਡਿਊਲ 3 ਕ੍ਰਾਈਟੇਰੀਆ, ਇੱਕ ਬਹੁਤ ਇੰਪੋਰਟੈਂਟ ਕ੍ਰਾਈਟੇਰੀਆ ਜੋ ਮੈਂ ਲੀਗਲ ਵਰਡ ਘੱਟ ਯੂਜ਼ ਕਰਾਂ, ਉਹ ਸੈਟਿਸਫਾਈ ਨਾ ਹੋਣ ਕਾਰਨ, ਠੀਕ ਹੈ, ਤੁਹਾਨੂੰ ਅੱਜ ਦੀ ਡੇਟ ਚ ਜਿਹੜੇ ਮੈਜੋਰਿਟੀ ਜਿਹੜੇ ਪਾਰਟਨਰ ਵੀਜ਼ਾ ਰਿਫਿਊਜ਼ ਹੋ ਰਹੇ ਉਹ ਇਸ ਕਰਕੇ ਹੋ ਰਿਹਾ। ਸਕੈਡਿਊਲ 3 ਮੈਂ ਦੱਸਦਾ ਕਿ ਅਗਰ ਲੈਟਸ ਸੇ ਤੁਸੀਂ ਸਟੂਡੈਂਟ ਵੀਜ਼ਾ ਪਾਇਆ ਹੋਇਆ, ਤੁਹਾਡੀ MRD ਨੇ ਰਿਫਿਊਜ਼ਲ ਕਰਤੀ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਤੇ ਆ, ਠੀਕ ਹੈ, ਬ੍ਰਿਜਿੰਗ ਵੀਜ਼ਾ ਤੇ ਆ ਤੇ ਤੁਸੀਂ ਨਾਰਮਲੀ ਕੋਈ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਅਪਾਰਟ ਫਰੋਮ ਪਾਰਟਨਰ ਜਾਂ ਪ੍ਰੋਟੈਕਸ਼ਨ ਵੀਜ਼ਾ, ਬ੍ਰਿਜਿੰਗ ਵੀਜ਼ਾ ਤੇ। ਤੇ ਕਈ ਜਣੇ ਆਪਣੇ ਇਲੀਗਲ ਹੁੰਦੇ ਆ, ਠੀਕ ਆ, ਅਨਲੋਫੁਲ ਨਾਨ ਸਿਟੀਜ਼ਨ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਵੀ ਅਪਲਾਈ ਕਰ ਦਿੰਦੇ ਆ ਸਪਾਊਸ ਵੀਜ਼ਾ, ਠੀਕ ਆ, ਇਨ ਆ ਜੈਨੂਇਨ ਰਿਲੇਸ਼ਨਸ਼ਿਪ, ਠੀਕ ਆ, ਤੁਸੀਂ ਸਪਾਊਸ ਵੀਜ਼ਾ ਲਾਂਚ ਕੀਤਾ ਤੇ ਸਕੈਡਿਊਲ 3 ਕ੍ਰਾਈਟੇਰੀਆ ਤੁਹਾਨੂੰ ਮੀਟ ਕਰਨਾ ਪੈਂਦਾ, ਠੀਕ ਆ, ਜੋ ਮੀਟ ਨਾ ਹੋਣ ਦੇ ਕਾਰਨ ਅੱਜ ਦੀ ਡੇਟ ਚ ਰਿਫਿਊਜ਼ਲ ਜਿਹੜੀ ਆ ਪਾਰਟਨਰ ਵੀਜ਼ਾ ਚ ਬਹੁਤ ਜ਼ਿਆਦਾ ਹੈ, ਤੇ ਉਹ ਤਦ ਤੱਕ ਸ਼ੁਰੂ ਨਹੀਂ ਹੋ ਸਕਦਾ ਜੇ ਕੋਈ ਕੰਪੈਲਿੰਗ ਰੀਜ਼ਨ ਤੁਸੀਂ ਨਾ ਸ਼ੋ ਕਰੋ ਕਿ ਮੈਂ ਓਵਰਸੀਜ਼ ਜਾਂ ਇੰਡੀਆ ਜਾ ਕੇ ਉਹ ਐਪਲੀਕੇਸ਼ਨ ਕਿਉਂ ਨਹੀਂ ਲਾਈ, ਮੈਂ ਇੱਥੇ ਰਹਿ ਕੇ ਕਿਉਂ ਐਪਲੀਕੇਸ਼ਨ ਲਾਈ। ਐਗਜ਼ਾਮਪਲ ਇਹ ਹੋਊਗਾ ਵਾਈਫ ਦੀ ਡਿਪੈਂਡੈਂਸੀ, ਚਾਈਲਡ ਆਊਟ ਆਫ ਦ ਰਿਲੇਸ਼ਨਸ਼ਿਪ, ਉਹ ਡਿਫਾਈਨਡ ਨਹੀਂ ਆ, ਲੇਕਿਨ ਇਹ ਨਾਰਮਲ ਕੰਪੈਲਿੰਗ ਰੀਜ਼ਨਸ ਹੋ ਸਕਦੇ ਆ। ਕੋਈ ਇਲਨੈਸ ਹੋਵੇ ਤੁਹਾਡੇ ਪਾਰਟਨਰ ਨੂੰ, ਕੋਈ ਪ੍ਰੋਬਲਮ ਹੋਵੇ, ਫਿਜ਼ੀਕਲੀ ਕੋਈ ਪ੍ਰੋਬਲਮ ਹੋਵੇ, ਠੀਕ ਹੈ, ਤਾਂ ਤੁਸੀਂ ਪ੍ਰੂਵ ਕਰ ਸਕਦੇ ਆ। ਸੋ ਮੇਨ ਰੀਜ਼ਨ ਜਿਹੜੇ ਪਾਰਟਨਰ ਵੀਜ਼ਾ ਅੱਜ ਦੀ ਡੇਟ ਚ, ਇੱਕ ਤੇ ਜੈਨੂਇਨਨੈਸ ਕ੍ਰਾਈਟੇਰੀਆ ਕਰਕੇ ਕਈ ਵਾਰ ਰਿਫਿਊਜ਼ ਹੋ ਜਾਂਦੇ ਆ ਕਿ ਕੇਸ ਆਫੀਸਰ ਸੈਟਿਸਫਾਈਡ ਨਹੀਂ ਆ, ਠੀਕ ਹੈ, ਦੂਜਾ ਜਿਹੜਾ ਹੈ ਉਹ ਮੇਨਲੀ ਹੈ ਕਿ ਸਕੈਡਿਊਲ 3 ਕ੍ਰਾਈਟੇਰੀਆ ਜਿਹੜਾ ਉਹ ਮੀਟ ਨਹੀਂ ਕਰ ਪਾ ਰਹੇ। ਹੁਣ ਆਪਾਂ ਇੱਥੇ ਹੁੰਦੇ ਆ ਕਿ ਆਪਾਂ ਤੁਸੀਂ ਟ੍ਰਾਈਬਨਲ ਅਪੀਲ ਤੇ ਤੁਸੀਂ ਪਾਰਟਨਰ ਵੀਜ਼ਾ ਐਪਲੀਕੇਸ਼ਨ ਲਈ ਕਿੱਦਾਂ ਪ੍ਰਿਪੇਅਰ ਕਰਨਾ, ਆਈ ਥਿੰਕ ਉਹ ਸਵਾਲ ਮੇਰੇ ਖਿਆਲ ਨਾਲ ਜ਼ਿਆਦਾ ਇੰਪੋਰਟੈਂਟ ਹੈ ਉਹਦਾ ਆਨਸਰ। ਮੇਨਲੀ ਤੇ ਇਹ ਆ ਕਿ ਤੁਸੀਂ ਜਿਹੜੀ ਟ੍ਰਾਈਬਨਲ ਅਪੀਲ ਦੀ ਹੇਅਰਿੰਗ ਆ, ਠੀਕ ਹੈ, ਉੱਤੇ ਨਾਰਮਲੀ ਮੋਸਟ ਆਫ ਦਾ ਕੇਸਿਸ ਦਾ ਉਹ ਚ ਇਹ ਹੁੰਦਾ ਹੈ ਕਿ ਸਾਨੂੰ ਇਕੱਲੇ ਨੂੰ ਇੱਕ ਸੈਟ ਆਫ ਕੁਸ਼ਚਨ ਪੁੱਛੇ ਜਾਣਗੇ, ਠੀਕ ਹੈ, ਤੁਹਾਡੇ ਪਾਰਟਨਰ ਜਾਂ ਤੁਹਾਡੇ ਸਪਾਊਸ ਬਾਹਰ ਹੋਣਗੇ ਰੂਮ ਦੇ, ਤੇ ਉਹ ਸੇਮ ਸੈਟ ਆਫ ਕੁਸ਼ਚਨ ਤੁਹਾਡੇ ਪਾਰਟਨਰ ਨੂੰ ਪੁੱਛੇ ਜਾਣਗੇ, ਤੇ ਉਹਨਾਂ ਦੀ ਮੈਚਿੰਗ ਹੋ ਗਈ। ਮੈਚਿੰਗ ਮੀਨਸ ਤੁਸੀਂ ਲਾਸਟ ਵੀਕ ਕੀ ਕੀਤਾ, ਤੁਸੀਂ ਯੂ ਨੋ ਕੁੱਕ ਕੌਣ ਕਰਦਾ ਘਰੇ, ਠੀਕ ਹੈ, ਤੁਸੀਂ ਹੋਲੀਡੇ ਕਿਤੋਂ ਗਏ ਸੀ ਲਾਸਟ, ਤੁਹਾਡੇ ਫਰੈਂਡਸ ਦੇ ਨਾਂ ਕੀ ਆ, ਸੋ ਆਲ ਦੋਸ ਕੁਸ਼ਚਨ ਅਗਰ ਜੈਨੂਇਨ ਹੋਊਗੀ ਰਿਲੇਸ਼ਨਸ਼ਿਪ ਤੇ ਮੇਰੇ ਖਿਆਲ ਨਾਲ 100% ਮੈਚ ਹੋਣੇ ਚਾਹੀਦੇ ਆ। ਜੇ ਨਾਨ ਜੈਨੂਇਨ, ਸੋ ਇਹ ਇੱਕ ਟੈਸਟ ਹੁੰਦਾ, ਠੀਕ ਹੈ, ਟ੍ਰਾਈਬਨਲ ਮੈਂਬਰ ਦਾ ਕਿ ਇਹ ਜੈਨੂਇਨ ਰਿਲੇਸ਼ਨਸ਼ਿਪ ਆ ਕਿ ਨਹੀਂ, ਠੀਕ ਹੈ। ਉਸ ਤੋਂ ਇਲਾਵਾ ਜਦੋਂ ਤੋਂ ਤੁਸੀਂ ਅਪੀਲ ਪਾਈ ਆ ਤੇ ਜਦੋਂ ਤੱਕ ਅਪੀਲ ਓਪਨ ਨਹੀਂ ਹੋ ਜਾਂਦੀ, ਤੁਸੀਂ ਡਾਕੂਮੈਂਟੇਸ਼ਨ ਅਪਡੇਟ ਕਰਦੇ ਰਹਿਣਾ ਹੈ ਹਰ ਮੰਥ, ਮੈਂ ਕਹੂੰਗਾ ਹਰ ਮੰਥ, ਈਵਨ ਅਰਲੀਅਰ ਅਗਰ ਪੋਸੀਬਲ ਹੈ, ਬਟ ਹਰ ਮੰਥ ਅਪਡੇਟ ਕਰਦੇ ਰਹਿਣਾ। ਸਪੋਜ਼ ਤੁਹਾਡੇ ਰਿਲੇਸ਼ਨਸ਼ਿਪ ਤੋਂ ਯੂ ਨੋ ਫੋਰ ਐਗਜ਼ਾਮਪਲ ਚਾਈਲਡ ਹੋ ਗਿਆ, ਠੀਕ ਹੈ, ਬਰਥ ਸਰਟੀਫਿਕੇਟ, ਇਹ ਸਾਰਾ ਕੁਝ ਤੁਸੀਂ ਅਪਡੇਟ ਕਰਦੇ ਰਹਿਣਾ ਹੈ, ਤਾਂ ਕਿ ਜਦੋਂ ਮੈਂਬਰ ਨੂੰ ਜਾਂ ਮੈਂਬਰ ਨੂੰ ਇਹ ਡਾਕੂਮੈਂਟਸ ਮਿਲਣ, ਉਹ ਆਲਰੇਡੀ ਰੈਡੀ ਹੋਣ, ਡਿਸੀਜਨ ਦੇਣਗੇ ਪੋਸੀਬਲ। ਠੀਕ ਹੈ
ਠੀਕ ਹੈ। ਅੱਛਾ, ਇੱਕ ਜਿਹੜਾ ਪਿਛਲੇ ਦਿਨੀ ਕਾਫੀ ਜ਼ਿਆਦਾ ਰਿਫਿਊਜ਼ਲ ਆਈ ਆ ਇੰਪਲੋਇਰ ਸਪੌਂਸਰਡ ਵੀਜ਼ਾ ਤੇ ਪਿਛਲਾ,
ਹਾਂਜੀ
ਉਹਦੇ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਕਿ ਕੀ ਮੇਨ ਰੀਜ਼ਨਸ ਰਹੇ ਆ ਇਸ ਵੀਜ਼ਾ ਦੇ ਰਿਫਿਊਜ਼ ਹੋਣ ਦੇ।
ਦੇਖੋ ਅਗੇਨ, ਬਹੁਤ ਕਾਮਨ ਅੱਜ ਕੱਲ ਤੇ ਆਲਮੋਸਟ ਜਗ ਜ਼ਾਹਿਰ ਹੈ ਗੱਲ ਕਿ ਇੰਪਲੋਈ ਸਪੋਂਸਰਸ਼ਿਪ ਚ ਜਿਹੜਾ ਰਵੱਈਆ ਸੀ ਡਿਪਾਰਟਮੈਂਟ ਦਾ ਬਹੁਤ ਸਟ੍ਰਿਕਟ ਹੋ ਗਿਆ। ਠੀਕ ਹੈ, ਰਿਫਿਊਜ਼ਲਸ ਇੰਨੀਆਂ ਆ ਰਹੀਆਂ, ਇਵਨ ਮਾਈਗ੍ਰੇਸ਼ਨ ਏਜੰਟ ਕਮਿਟੀ ਕਈ ਵਾਰ ਡਿਸਕਸ ਕਰਦੀ ਆ ਕਿ ਆਰ ਸਿਲੀ ਰੀਜ਼ਨ ਸੀ ਰਿਫਿਊਜ਼ਲ ਦਾ। ਠੀਕ ਹੈ, ਬਟ ਜਿਹੜੇ ਮੇਨ ਰੀਜ਼ਨ ਆ ਰਿਫਿਊਜ਼ਲ ਦੇ ਉਹ ਤੁਹਾਡੇ ਰਿਵੋਲਵ ਕਰਦੇ ਆ ਦੋ ਤਿੰਨ ਕ੍ਰਾਈਟੇਰੀਆ ਤੇ। ਮੇਨ ਆ ਜੈਨੂਇਨ ਪੋਜੀਸ਼ਨ ਕ੍ਰਾਈਟੇਰੀਆ ਕਿ ਉਹ ਬਿਜ਼ਨਸ ਨੂੰ ਉਹ ਉਸ ਇੰਪਲੋਈ ਦੀ ਲੋੜ ਹੈਗੀ ਸੀ ਜਾਂ ਨਹੀਂ ਸੀ। ਅਗਰ ਹੈਗੀ ਸੀ ਤੇ ਕੀ ਉਹ ਲੋਕਲੀ ਸੋਰਸ ਹੋ ਸਕਦਾ ਸੀ, ਕੋਈ ਆਸਟ੍ਰੇਲੀਅਨ ਰੈਜ਼ੀਡੈਂਟ ਜਾਂ ਆਸਟ੍ਰੇਲੀਅਨ ਸਿਟੀਜ਼ਨ ਉਸ ਦੀ ਥਾਂ ਲੈ ਸਕਦਾ ਸੀ, ਤੇ ਉਹਦੇ ਚ ਐਫਰਟ ਕੀ ਕੀਤੇ ਗਏ ਲੋਕਲ ਨੂੰ ਲੋਕਲਸ ਨੂੰ ਜੋਬ ਓਪਰਚੁਨਿਟੀ ਦੇਣ ਲਈ। ਇਹ ਜੈਨੂਇਨ ਪੋਜੀਸ਼ਨ ਹੈ ਕ੍ਰਾਈਟੇਰੀਆ। ਦੂਸਰਾ ਟ੍ਰੇਨਿੰਗ ਬੈਂਚਮਾਰਕ ਰਿਕੁਆਇਰਮੈਂਟ ਹਰ ਸਾਲ ਇੰਪਲੋਇਰਸ ਨੂੰ। ਠੀਕ ਹੈ, ਜਦੋਂ ਤੋਂ ਤੁਹਾਡੀ ਐਸ ਬੀ ਐਸ ਜਿਹੜੀ ਸਪੋਂਸਰਸ਼ਿਪ ਅਪਰੂਵ ਹੋਈ ਆ, ਤੁਸੀਂ ਟ੍ਰੇਨਿੰਗ ਬੈਂਚਮਾਰਕ ਰਿਕੁਆਇਰਮੈਂਟ ਮੀਟ ਕਰਨਾ ਹੁੰਦਾ। ਉਹ ਟ੍ਰੇਨਿੰਗ ਬੈਂਚਮਾਰਕ ਰਿਕੁਆਇਰਮੈਂਟ ਅਗਰ ਤੁਸੀਂ ਡੇਟ ਸੁਰਾਂ ਪਰਾਂ ਹੋ ਗਈਆਂ, ਤੁਸੀਂ ਅਮਾਊਂਟ ਸਹੀ ਨਹੀਂ ਭਰਿਆ, ਤੇ ਉਹਤੇ ਰਿਫਿਊਜ਼ਲ ਕਾਫੀ ਆ ਰਿਹਾ। ਥਰਡ ਆ ਫਾਈਨੈਂਸ਼ੀਅਲਸ। ਫਾਈਨੈਂਸ਼ੀਅਲਸ ਸਭ ਤੋਂ ਅਗੇਨ ਕਾਮਨ ਰੀਜ਼ਨ ਇਹ ਆ ਕਿ ਜਿਹੜਾ ਬਿਜ਼ਨਸ ਆ ਉਹ ਕ੍ਰੀਏਟਡ ਇਸ ਲਈ ਸੀ ਕਿ ਬੰਦੇ ਨੂੰ ਸਪੋਂਸਰ ਕਰ ਸਕੀਏ, ਜਾਂ ਉਹ ਇੰਨਾ ਛੋਟਾ ਬਿਜ਼ਨਸ ਆ ਕਿ ਉਹਦੇ ਫਾਈਨੈਂਸ਼ੀਅਲ ਸਪੋਰਟ ਹੀ ਨਹੀਂ ਕਰਦੇ ਕਿ ਤੁਸੀਂ ਉਹਦੀ ਪੇ ਅਫੋਰਡ ਕਰ ਸਕੋ, ਕਿ ਇੰਪਲੋਇਰ ਉਹਦੀ ਪੇ ਅਫੋਰਡ ਕਰ ਸਕੇ। ਇਹ ਤਿੰਨ ਦੇ ਮੇਨ ਰੀਜ਼ਨ ਰਿਫਿਊਜ਼ਲ ਦੇ। ਇਹਨਾਂ ਨੂੰ ਐਡਰੈਸ ਜਿਹੜਾ ਕਰਨਾ ਹੈ ਉਹ ਅਗੇਨ ਤੁਸੀਂ ਜਿਹੜੀ ਹੇਅਰਿੰਗ ਆ, ਠੀਕ ਹੈ, ਤੁਹਾਡੇ ਇੰਪਲੋਇਰ ਦਾ ਹੋਣਾ ਬਹੁਤ ਜ਼ਰੂਰੀ ਹੈ ਉੱਥੇ। ਅਗਰ ਤੁਸੀਂ ਇੰਪਲੋਇਰ ਨਹੀਂ ਹੈ ਤੁਹਾਡਾ, ਤੁਹਾਡੀ ਪਹਿਲੀ ਗੱਲ ਤੇ ਨੋਮੀਨੇਸ਼ਨ ਦੀ ਐਪਲੀਕੇਸ਼ਨ ਹੀ ਅਪਰੂਵ ਨਹੀਂ ਹੋਣੀ, ਅਪੀਲ ਹੀ ਅਪਰੂਵ ਨਹੀਂ ਹੋਣੀ। ਦੂਜਾ, ਈਵਨ ਵੀਜ਼ਾ ਐਪਲੀਕੇਸ਼ਨ ਤੇ ਤੁਹਾਡੇ ਜਿਹੜੇ ਆ ਤੁਹਾਡੇ ਇੰਪਲੋਇਰ ਆ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਆ ਤੁਹਾਡੇ ਨਾਲ ਸਪੋਰਟ ਵਾਸਤੇ। ਡਾਕੂਮੈਂਟੇਸ਼ਨ ਮੈਂ ਸਟ੍ਰੈਸ ਨਹੀਂ ਕਰ ਸਕਦਾ ਇੰਪੋਰਟੈਂਸ ਕਿੰਨੀ ਆ ਡਾਕੂਮੈਂਟੇਸ਼ਨ ਦੀ ਇੱਥੇ। ਜੇ ਸਭ ਤੋਂ ਮੇਨ ਚੀਜ਼ ਹੈ ਜਿਹੜਾ ਡਿਸੀਜਨ ਰਿਕਾਰਡ ਤੁਹਾਨੂੰ ਆਇਆ ਹੈ ਡਿਪਾਰਟਮੈਂਟ ਤੋਂ, ਉਹਦੇ ਤੁਸੀਂ ਲੂਜ਼ ਐਂਡ ਕੱਢਨੇ ਆ ਕਿ ਕਿੱਥੇ ਕਿਸ ਆਫਿਸਰ ਨੇ ਕਿਹੜੀ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੱਤੀ ਤੇ ਦੇਣੀ ਚਾਹੀਦੀ ਸੀ, ਤੇ ਉਹ ਮੈਂ ਪ੍ਰੈਜੈਂਟ ਕਰਾਂ ਟ੍ਰਾਈਬਨਲ ਨੂੰ। ਠੀਕ ਹੈ, ਦੂਜਾ ਰੈਗੂਲੇਸ਼ਨ, ਇੱਥੇ ਤੁਹਾਡੇ ਮਾਈਗ੍ਰੇਸ਼ਨ ਏਜੰਟ ਰੋਲ ਪਲੇ ਕਰਦੇ ਕਿ ਰੈਗੂਲੇਸ਼ਨ ਦੀ ਕੀ ਉਹਨਾਂ ਨੇ ਵਿਆਖਿਆ ਕੀਤੀ ਹੈ, ਕੀ ਉਹ ਸਮਝੇ ਆ ਰੈਗੂਲੇਸ਼ਨ ਤੋਂ ਤੇ ਕਿਉਂ ਰਿਫਿਊਜ਼ਲ ਆਈ ਆ, ਤੇ ਉਹਦੇ ਵਿੱਚ ਆਪਾਂ ਕੀ ਦਲੀਲ ਦੇ ਸਕਦੇ ਹਾਂ ਕਿ ਇਹ ਰੈਗੂਲੇਸ਼ਨ ਚੰਗੀ ਤਰ੍ਹਾਂ ਇਹਨਾਂ ਨੇ ਨਹੀਂ ਇੰਪਲੀਮੈਂਟ ਕੀਤੀਆਂ ਇਹਦੇ ਤੇ। ਠੀਕ ਹੈ, ਕਿਉਂਕਿ ਸਾਰਾ ਜਿਹੜਾ ਕੇਸ ਦਾ ਡਿਸੀਜਨ ਆ ਉਹ ਰਿਵੋਲਵ ਕਰੂਗੀ ਜਿਹੜੇ ਰੈਗੂਲੇਸ਼ਨ ਤੇ ਤੁਹਾਡੀ ਜਿਹੜੇ ਜਾਂ ਰੀਜ਼ਨ ਤੇ ਤੁਹਾਡੀ ਜਿਹੜੀ ਰਿਫਿਊਜ਼ਲ ਆਈ ਆ। ਤੁਹਾਨੂੰ ਕੁਸ਼ਚਨ, ਤੁਹਾਨੂੰ ਸਵਾਲ ਵੀ ਉਹਦੇ ਨਾਲ ਰਿਲੇਟਡ ਹੀ ਪੁੱਛੇ ਜਾਣਗੇ।
ਸੋ ਇਹ ਜਿਹੜੇ ਕਾਰਨ ਆ ਮੇਜਰ ਕਾਰਨ ਨੇ, ਸੋ ਦੋਸਤੋ ਇਹਨਾਂ ਚੀਜ਼ਾਂ ਦੇ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਔਰ ਅਸੀਂ ਨਾ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਾਮਾ ਦੀ ਵੀ ਗੱਲ ਕੀਤੀ, ਇੰਪਲੋਇਰ ਸਪੋਂਸਰ ਵੀਜ਼ਾ ਦੀ ਜਦੋਂ ਅਸੀਂ ਗੱਲ
ਕੀਤੀ
ਉਹਦੇ ਵਿੱਚ ਵੀ ਸਾਨੂੰ ਜਿਵੇਂ ਹੁਣ ਬਹੁਤ ਸਾਰੇ ਜਿਹੜੇ ਦੋਸਤ ਆ ਉਹਨਾਂ ਦਾ ਰੁਝਾਨ ਉੱਧਰ ਹੋ ਰਿਹਾ। ਸੋ ਇੱਥੇ ਮੈਨੂੰ ਲੱਗਦਾ ਕਿ ਇਹੀ ਚੀਜ਼ਾਂ ਜਿਹੜੀਆਂ ਇੱਕ ਵਾਰ ਫਿਰ ਦੋਸਤਾਂ ਨੂੰ ਦੱਸੀਏ ਕਿ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ।
ਹਾਂਜੀ, ਡਰਾਮਾ ਜੇ ਦੇਖਿਆ ਜਾਵੇ ਤੇ ਉਹ 482 ਦਾ ਹੀ ਪਾਰਟ, ਇੰਪਲੋਈ ਸਪੋਂਸਰਸ਼ਿਪ ਦਾ ਹੀ ਪਾਰਟ ਹੈ। ਠੀਕ ਹੈ, ਤੇ ਉਹਨਾਂ ਚ ਵੀ ਆਹੀ ਚੀਜ਼ਾਂ ਦਾ ਜੇ ਧਿਆਨ ਰੱਖਾਂਗੇ ਤੇ ਉਹ ਵੀ ਸਕਸੈਸ ਰੇਟ ਤੁਹਾਡਾ।
ਅੱਛਾ, ਜਦੋਂ ਏਟੀ ਜਿਹੜੀ ਆ ਉਹ ਡਿਸੀਜਨ ਮੰਨ ਲਓ ਕੈਂਸਲ ਕਰ ਦਿੰਦੀ ਆ,
ਹਾਂਜੀ,
ਤੇ ਫਿਰ ਅੱਗੇ ਕੋਈ ਹੱਲ ਹੈ?
ਅੱਗੇ ਮੈਂ ਕੁਆਲੀਫਾਈਡ ਨਹੀਂ ਹੈ ਕਿ ਮੈਂ ਐਡਵਾਈਸ ਦੇ ਸਕਦੀ, ਇਹਦੇ ਲਈ ਲਾਇਰਸ ਜਿਹੜੇ ਆ ਉਹ ਅਪੀਲ ਹੈਗੀ ਆ, ਫੈਡਰਲ ਸਰਕਟ ਕੋਰਟ ਅਪੀਲ ਕਹਿੰਦੇ ਉਹਨੂੰ। ਠੀਕ ਹੈ, ਬਟ ਉੱਤੇ ਮੈਂ ਲੀਗਲੀ ਅਲਾਊਡ ਨਹੀਂ ਹੈ ਕਿ ਮੈਂ ਐਡਵਾਈਸ ਦੇ ਸਕਾਂ, ਲੇਕਿਨ ਮੈਂ ਸੁਣਨ ਵਾਲਿਆਂ ਨੂੰ ਸਿਰਫ ਇਹ ਦੱਸ ਸਕਦਾ ਹੈ ਕਿ ਉਹ ਹਾਇਰ ਕੋਰਟ ਫੈਡਰਲ ਸਰਕਟ ਕੋਰਟ ਚ ਉਹ ਅਪੀਲ ਤੁਸੀਂ ਪਾ ਸਕਦੇ ਆ। ਉਹਦੇ ਲਈ ਤੁਹਾਨੂੰ ਸੋਲੀਸਿਟਰ ਜਾਂ ਕਿਸੇ ਲਾਇਰ ਦੀ ਅਸਿਸਟੈਂਸ ਚਾਹੀਦੀ, ਸੋ ਅਪੀਲ ਪ੍ਰੋਸੈਸ ਉੱਥੇ ਬੰਦ ਨਹੀਂ ਹੋ ਜਾਂਦਾ, ਅੱਗੇ ਹਾਇਰ ਕੋਰਟ ਤੁਸੀਂ ਲੈ ਕੇ ਜਾ ਸਕਦੇ ਆ। ਠੀਕ ਹੈ, ਇੱਕ ਗੱਲ ਹੋਰ, ਜਦੋਂ ਤੁਸੀਂ ਵੇਟ ਕਰ ਰਹੇ ਹੋ ਨਾ ਏਟੀ ਦੇ ਓਪਨ ਹੋਣ ਦੀ, ਠੀਕ ਹੈ, ਆਪਣੇ ਆਪਸ਼ਨ ਬੀ ਜਾਂ ਸੀ ਪਲੀਜ਼ ਜ਼ਰੂਰ ਓਪਨ ਰੱਖੋ, ਕਿਉਂਕਿ ਏਟੀ ਵਿਨ ਗਰੰਟੀਡ ਦਾ ਯੂਨੋ ਨਾ ਹੀ ਡਿਪਾਰਟਮੈਂਟ ਚ ਨਾ ਹੀ ਏਟੀ ਚ। ਅਗਰ ਤੁਹਾਡੇ ਕੋਲ ਬਹੁਤ ਸਟਰੋਂਗ ਗਰਾਊਂਡ ਆ, ਫਿਰ ਵੀ ਇੱਕ ਇੰਸ਼ੋਰੈਂਸ ਜਿਹਨੂੰ ਕਹਿੰਦੇ ਆ ਕਿ ਇੱਕ ਪਲੀਜ਼ ਸਾਈਡ ਆਪਸ਼ਨ ਜ਼ਰੂਰ ਰੱਖੋ, ਐਗਜ਼ਾਮਪਲ ਇਹ ਹੈ ਕਿ ਤੁਸੀਂ ਆਪਣੀ ਫੁੱਲ ਸਕਿੱਲ ਅਸੈਸਮੈਂਟ ਕਰਾ ਕੇ, ਸਪੋਜ਼ ਇੰਪਲੋਈ ਸਪੋਂਸਰਸ਼ਿਪ ਤੁਹਾਡੀ ਰਿਫਿਊਜ਼ ਹੋ ਗਿਆ, ਤੁਸੀਂ ਫੁੱਲ ਸਕਿੱਲ ਅਸੈਸਮੈਂਟ ਕਰਾ ਕੇ ਆਪਣੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਜਿਹਨੂੰ 489 ਕਹਿੰਦੇ ਆ, 190, ਉਹਦੀ ਆਪਸ਼ਨ ਤੁਸੀਂ ਜ਼ਰੂਰ ਓਪਨ ਰੱਖੋ। ਕਿੰਨੇ ਹੀ ਸਾਡੇ ਕਲਾਇੰਟਸ ਆ ਜਿਨ੍ਹਾਂ ਦੀ ਹਲੇ AAT ਦੀ ਐਪਲੀਕੇਸ਼ਨ ਜਿਹੜੀ ਆ ਉਹ ਓਪਨ ਨਹੀਂ ਹੋਈ ਟ੍ਰਾਈਬਨਲ ਦੀ, ਤੇ ਉਹ ਆਲਰੇਡੀ ਹੋਲਡਰਸ ਆ 489 ਦੇ, ਠੀਕ ਹੈ। ਸੋ ਉਹ ਚ ਇਹ ਹੁੰਦਾ ਕਿ ਤੁਸੀਂ ਅਗਰ ਤੁਸੀਂ 489 ਹੋਲਡਰ ਆ, ਤੁਸੀਂ ਅਪੀਲ ਜਾਓ ਨਹੀਂ ਜਾਓ, ਵਨ ਐਂਡ ਦਾ ਸੇਮ ਥਿੰਗ, ਠੀਕ ਹੈ, ਕਿਉਂਕਿ ਬ੍ਰਿਜਿੰਗ ਤੁਹਾਨੂੰ ਅਲਾਓ ਕਰਦਾ ਤੁਸੀਂ ਬਾਹਰ ਜਾ ਕੇ ਐਪਲੀਕੇਸ਼ਨ ਪਾ ਸਕਦੇ, ਠੀਕ ਹੈ। ਸੋ ਆਪਸ਼ਨ ਜ਼ਰੂਰ ਆਪਣੇ ਓਪਨ ਰੱਖੋ ਪਲੀਜ਼,
ਠੀਕ ਹੈ। ਅੱਛਾ, ਜੇ ਤੁਸੀਂ ਅਪੀਲ ਜਿੱਤ ਜਾਂਦੇ ਆ ਮੰਨ ਲਓ, ਹਨਾ, ਤਾਂ ਜਿਹੜੀ ਫੀਸ ਆ ਉਹ ਰਿਫੰਡੇਬਲ ਹੁੰਦੀ ਆ?
ਹਾਂ, ਗੁੱਡ ਕੁਐਸਚਨ। ਵੈਸੇ ਇਹ ਵੈਸੇ ਡਿਸੀਜਨ ਜੇ ਫੇਵਰ ਚ ਆ ਜਾਏ ਐਪਲੀਕੈਂਟ ਨੂੰ ਤੇ ਉਹਦੀ ਬਹੁਤ ਖੁਸ਼ੀ ਹੁੰਦੀ ਆ, ਪਰ ਜੇ ਉਹਦੇ ਨਾਲ ਫੀਸ ਮਿਲ ਜਾਏ ਤੇ ਬਹੁਤ ਵਧੀਆ ਗੱਲ ਆ, ਇਹ ਬਹੁਤ, ਹਾਂਜੀ, ਸੋਨੇ ਸੁਹਾਗਾ। ਉਹ ਚ ਇਹ ਆ ਕਿ ਪਹਿਲਾਂ ਜੋ ਤੁਸੀਂ ਐਪਲੀਕੇਸ਼ਨ ਪਾਉਂਦੇ ਆ, ਤੁਸੀਂ ਵੈਸੇ ਵੀ 50% ਰਿਡਕਸ਼ਨ ਦੀ ਅਪੀਲ ਪਾ ਸਕਦੇ ਆ, ਰਿਕੁਐਸਟ ਪਾ ਸਕਦੇ ਆ, ਉਹਦਾ ਸੈਪਰੇਟ ਫਾਰਮ ਹੁੰਦਾ ਹੈ ਉਹ ਚ ਤੁਸੀਂ, ਲੇਕਿਨ ਇਹ ਪ੍ਰੂਫ ਤੁਹਾਨੂੰ ਕਰਨਾ ਪਊਗਾ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਫੀ ਭਰਨ ਨਾਲ ਤੁਹਾਨੂੰ ਸਿਵੀਅਰ ਹਾਰਡਸ਼ਿਪ, ਤੁਹਾਨੂੰ ਯੂ ਨੋ ਸਿਵੀਅਰ ਹਾਰਡਸ਼ਿਪ ਜਾਂ ਅਗਰ ਉਹ ਪੈਸਿਆਂ ਦੀ ਘਾਟ ਕਾਰਨ ਤੁਸੀਂ ਨਹੀਂ ਭਰ ਸਕਦੇ, ਤਾਂ 50% ਤੁਹਾਨੂੰ ਰਿਡਕਸ਼ਨ ਅਪਰੂਵ ਕਰ ਦਿੰਦੇ ਆ। ਇੱਕ ਹੋਰ ਗੱਲ, ਜਦੋਂ ਤੁਹਾਡਾ ਡਿਸੀਜਨ ਤੁਹਾਡੇ ਫੇਵਰ ਚ ਆ ਗਿਆ, ਜੇ ਮੈਂਬਰ ਨੇ ਯੂ ਨੋ ਸਾਰਾ ਕੇਸ ਦੇਖਿਆ ਤੇ ਬਾਅਦ ਨੂੰ ਤੁਹਾਡੇ ਫੇਵਰ ਚ ਆ ਗਿਆ, ਤੇ ਤੁਹਾਨੂੰ ਆਟੋਮੈਟਿਕ 50% ਜਿਹੜਾ ਫੀਸ ਜਿਹੜੀ ਆ ਉਹ ਰੀਫੰਡ ਹੋ ਜਾਂਦੀ ਹੈ, ਠੀਕ ਹੈ। 50% ਉਹਦਾ ਤੁਸੀਂ ਅਗੇਨ ਫਾਰਮ ਪਾ ਕੇ ਭੇਜਦੇ ਹੋ, ਤੁਹਾਨੂੰ 50% ਜਿਹੜਾ ਉਹ ਰੀਫੰਡ ਕਰ ਦਿੰਦੇ ਆ,
ਠੀਕ ਹੈ। ਚਲੋ,
ਤੇ ਇੱਕ ਤਾਂ ਡਿਸੀਜਨ ਤੁਹਾਡੇ ਫੇਵਰ ਚ ਆ ਗਿਆ, ਦੂਜਾ 50% ਨਾਲ ਤੁਹਾਨੂੰ
ਰੀਫੰਡ।
ਸੋ ਕਲੈਰੀਫਾਈ ਕਰਨਾ, 1764 ਹੈ ਫੀਸ ਟ੍ਰਾਈਬਨਲ ਦੀ, ਸੋ ਦਾ ਹਾਫ ਤੁਸੀਂ ਲਾ ਲਓ,
ਠੀਕ ਹੈ। ਚਲੋ, ਜਾਂਦੇ ਚੋਰ ਦੀ ਲੰਗੋਟੀ ਸਹੀ
ਹੈ ਜ਼ਰੂਰ। ਔਰ ਵੈਸੇ ਵੀ ਮੈਂ ਕਹਿ ਰਿਹਾ, ਖੁਸ਼ੀ ਤੇ ਇਹ ਜ਼ਿਆਦਾ ਹੁੰਦੀ ਹੈ ਕਿ ਡਿਸੀਜਨ ਤੁਹਾਡੇ ਫੇਵਰ ਆ ਗਿਆ। ਇੱਕ ਚੀਜ਼ ਹੋਰ ਜਿਹੜਾ ਸਵਾਲ ਸੀ ਵੀ AAT ਨੇ ਅਗਰ ਡਿਸੀਜਨ ਤੁਹਾਡੇ ਫੇਵਰ ਚ ਦਿੱਤਾ
ਜੀ,
ਤੇ ਫਿਰ ਤੁਸੀਂ ਫਿਰ ਪ੍ਰੋਸੈਸ ਕੀ ਆ? AAT ਤੁਹਾਨੂੰ ਕਦੀ ਵੀ ਵੀਜ਼ਾ ਨਹੀਂ ਦੇ ਸਕਦਾ
ਜੀ,
ਉਹ ਡਿਪਾਰਟਮੈਂਟ ਨੂੰ ਇਹ ਡਾਇਰੈਕਟ ਕਰ ਸਕਦਾ ਹੈ ਕਿ ਮੈਂ ਅਸੀਂ ਸੈਟਿਸਫਾਈਡ ਆ ਤੇ ਤੁਸੀਂ ਇਹਨੂੰ ਫਿਰ ਤੋਂ ਰਿਵਿਊ ਕਰੋ
ਜੀ,
ਉਹ ਪ੍ਰੋਸੈਸ ਉੱਤੇ ਬੰਦ ਨਹੀਂ ਹੋ ਜਾਂਦਾ
ਜੀ,
ਫਾਈਲ ਤੁਹਾਡੀ ਫਿਰ ਡਿਪਾਰਟਮੈਂਟ ਕੋਲ ਜਾਂਦੀ ਆ
ਜੀ,
ਤੇ ਡਿਪਾਰਟਮੈਂਟ ਜਿਹੜੇ ਰਿਕੁਆਇਰਡ ਡਾਕੂਮੈਂਟਸ ਆ ਉਹ ਮੰਗਦਾ, ਤੁਹਾਨੂੰ ਉਸ ਤੇ ਉਸ ਚੀਜ਼ ਤੇ ਸਵਾਲ ਨਹੀਂ ਕੀਤੇ ਜਾਣਗੇ ਜਿਹੜੀ ਤੇ ਆਲਰੇਡੀ ਤੁਸੀਂ ਵਿਨ ਕੀਤੇ ਆ, ਲੇਕਿਨ ਨਾਰਮਲ ਡਾਕੂਮੈਂਟਸ ਜਿਹੜੇ ਪੁਲਿਸ ਕਲੀਅਰੈਂਸ ਕਹਿ ਲਓ, ਮੈਡੀਕਲ ਹੈਲਥ ਚੈੱਕਅਪ ਕਹਿ ਲਓ, ਠੀਕ ਆ, ਉਹ ਤੁਹਾਡੇ ਕੋਲ ਮੰਗਣਗੇ। ਤੁਸੀਂ ਇਹ ਨਹੀਂ ਸੋਚਣਾ ਕਿ ਤੁਹਾਨੂੰ ਵੀਜ਼ਾ ਮਿਲ ਗਿਆ, ਤੁਸੀਂ ਫਿਰ ਤੋਂ ਯੂ ਨੋ ਤੁਸੀਂ ਇੱਕ ਡਿਪਾਰਟਮੈਂਟ ਨੂੰ ਸੈਟਿਸਫਾਈ ਕਰਨਾ ਕਿ ਤੁਸੀਂ ਦੂਜੀਆਂ ਰਿਕੁਆਇਰਮੈਂਟ ਮੀਟ ਕਰ ਰਹੇ ਹੋ
ਜੀ। ਮੈਨੂੰ ਲੱਗਦਾ ਵੀ ਹੁਣ ਆਪਾਂ ਜਾਣਕਾਰੀ ਤਾਂ ਕਾਫੀ ਡਿਟੇਲ ਦੇ ਵਿੱਚ AAT ਅਪੀਲ ਦੇ ਬਾਰੇ ਸਾਂਝੀ ਕਰ ਦਿੱਤੀ ਆ, ਅਲੱਗ ਅਲੱਗ ਵੀਜ਼ਾ ਕੈਟਾਗਰੀਜ਼ ਜਿਹੜੀਆਂ ਆ ਉਹ ਵੀ ਡਿਸਕਸ ਕੀਤੀਆਂ। ਇਸ ਤੋਂ ਇਲਾਵਾ ਕੁਝ ਹੋਰ ਤੁਸੀਂ ਕਹਿਣਾ?
ਨਾਰਮਲ ਮੈਂ ਲਾਸਟ ਤਾਂ ਇਹੀ ਕਹੂੰਗਾ ਕਿ ਡਾਕੂਮੈਂਟੇਸ਼ਨ, ਠੀਕ ਹੈ, ਤੇ ਪ੍ਰਿਪਰੇਸ਼ਨ ਤੁਹਾਡੀ ਟ੍ਰਾਈਬਨਲ ਅਪੀਲ ਦੇ ਸਕਸੈਸ ਦੇ ਵੈਪਨ ਹੈ, ਠੀਕ ਹੈ। ਜੇ ਤੁਸੀਂ ਪ੍ਰੋਪਰ ਡਾਕੂਮੈਂਟੇਸ਼ਨ ਲਾਈ ਆ, ਤੁਹਾਡੇ ਕੋਲ ਆਰਗੂਮੈਂਟਸ ਹੈਗੇ ਆ, ਤੁਹਾਡੇ ਏਜੰਟ ਨੇ ਸਬਮਿਸ਼ਨਸ ਬਹੁਤ ਬਹੁਤ ਵਧੀਆ ਬਣਾਈਆਂ, ਤੇ ਤੁਹਾਡੇ ਜਿੱਤਣ ਦੇ ਚਾਂਸਸ ਹੈਗੇ ਆ, ਇਸ ਲਈ ਪਲੀਜ਼ AAT ਅਪੀਲ ਪਾ ਕੇ ਉਹਨੂੰ ਰੈਗੂਲਰ ਅਪਡੇਟ ਕਰਦੇ ਰਹੋ, ਠੀਕ ਹੈ। ਉਹ ਸਭ ਤੋਂ ਇੰਪੋਰਟੈਂਟ ਚੀਜ਼ ਆ। ਮੈਂਬਰਸ ਵੀ ਇਹ ਬਹੁਤ ਲਾਈਕ ਕਰਦੇ ਆ ਕਿ ਤੁਸੀਂ ਡਾਕੂਮੈਂਟੇਸ਼ਨ ਜਿਹੜੀ ਅਪਫਰੰਟ ਦੇ ਰਹੇ ਤਾਂ ਕਿ ਉਹ ਡਿਸੀਜਨ ਦੇਣ ਦੇ ਹੱਕ ਚ ਹੋਣ, ਪੋਜ਼ਿਟਿਵ ਡਿਸੀਜਨ ਦੇਣ ਦੇ ਹੱਕ ਚ ਹੋਣ।
ਸੋ ਰਣਬੀਰ ਜੀ, ਹੁਣ ਬਹੁਤ ਸਾਰੇ ਦੋਸਤ ਵੀ ਇੱਧਰ ਫੇਸਬੁੱਕ ਤੇ ਸਾਡੇ ਨਾਲ ਲਾਈਵ ਸਵਾਲ ਜਿਹੜੇ ਉਹ ਕਰ ਰਹੇ ਆ, ਜੇ ਇਜਾਜ਼ਤ ਹੋਵੇ ਆਪਾਂ ਸਵਾਲਾਂ ਦਾ ਵੀ ਸਿਲਸਿਲਾ
ਜ਼ਰੂਰ ਜੀ ਜ਼ਰੂਰ।
ਸੋ ਦੋਸਤਾਂ ਨੂੰ ਨਾਲ ਹੀ ਨਾਲ ਦੱਸਦੇ ਜਾਈਏ ਕਿ ਇਸ ਵੇਲੇ ਅਸੀਂ ਫੋਨ ਲਾਈਨ ਜਿਹੜੀ ਉਹ ਵੀ ਖੋਲ ਦਿੱਤੀ ਆ, ਜੇਕਰ ਤੁਸੀਂ ਫੋਨ ਕਰਕੇ ਵੀ ਕੋਈ ਸਵਾਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8589-2811। ਪਰ ਇੰਨਾ ਜ਼ਰੂਰ ਯਾਦ ਰਹੇ ਕਿ ਅਸੀਂ ਇੱਧਰੋਂ ਵੀ ਜਿਹੜੇ ਮੈਸੇਜ ਸਾਡੇ ਕੋਲ ਪਹੁੰਚੇ ਹੋਏ ਅਸੀਂ ਉਹ ਵੀ ਸ਼ਾਮਲ ਕਰਨੇ ਆ। ਸੋ ਅਸੀਂ ਇੱਧਰੋਂ ਇੱਕ ਸਵਾਲ ਲਵਾਂਗੇ ਤੇ ਫੇਰ ਤੁਹਾਡੀ ਫੋਨ ਕਾਲ ਲਵਾਂਗੇ ਤੇ ਫੇਰ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ। ਸਾਡੇ ਨਾਲ ਟੌਮ ਹੈਰਿਸ ਜੀ ਇਹ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਚ, ਤੇ ਟੌਮ ਹੈਰਿਸ ਪੁੱਛ ਰਹੇ ਨੇ, ਕਹਿੰਦੇ ਹਾਊ ਲੌਂਗ ਇਟ ਵਿਲ ਟੇਕ ਫਾਰ EOI ਸਾਊਥ ਆਸਟ੍ਰੇਲੀਆ। ਟੋਟਲ ਕਹਿੰਦੇ 65 ਪੁਆਇੰਟਸ ਸ਼ੈਫ ਐਂਡ ਵੀਜ਼ਾ ਗ੍ਰਾਮ ਟਾਈਮ ਫਾਰ 190 ਇਹ ਵੀ ਪੁੱਛ ਰਹੇ ਨੇ ਜੀ।
ਇਹਨਾਂ ਨੇ ਦੋ ਤਿੰਨ ਕੁਸ਼ਚਨ ਇਕੱਠੇ ਪੁੱਛੇ ਆ। ਦੇਖੋ, 65 ਪੁਆਇੰਟ ਤੇ ਸ਼ੈਫ ਫਰੋਮ ਸਾਊਥ ਆਸਟ੍ਰੇਲੀਆ ਹਲੇ ਟਾਈਮ ਲੱਗੂਗਾ, ਠੀਕ ਹੈ, ਕਿਉਂਕਿ 65 ਜਿਹੜਾ ਉਹ ਬੇਅਰ ਮਿਨੀਮਮ ਹੈ ਤੁਹਾਡਾ, ਠੀਕ ਹੈ। ਔਨ ਐਨ ਐਵਰੇਜ ਮੈਂ ਕਹੂੰਗਾ ਵੀ ਤੁਹਾਨੂੰ ਪੋਜੀਸ਼ਨ ਆਫ ਅ ਸ਼ੈਫ ਇਨ ਇਨ ਸਾਊਥ ਆਸਟ੍ਰੇਲੀਆ ਤੁਹਾਨੂੰ ਅਰਾਊਂਡ 6 to 8 ਮੰਥਸ ਦੀ ਵੇਟ ਹੋਗੀ ਹਲੇ 365 ਬੇਅਰ ਮਿਨੀਮਮ ਅਗਰ ਤੁਹਾਡੇ 70 ਹੋਣ ਯੈਸ ਤੁਹਾਡੇ ਚਾਂਸਿਸ ਵੱਧਦੇ ਆ ਇਨਵਾਈਟ ਹੋਣ ਦੇ ਦੂਜਾ ਇਹਨਾਂ ਨੇ 190 ਵੀਜ਼ਾ ਦਾ ਗ੍ਰਾਂਟ ਟਾਈਮ ਪੁੱਛਿਆ EOI ਪਹਿਲਾਂ ਪਾਈ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਉਸ ਤੋਂ ਬਾਅਦ ਤੁਹਾਨੂੰ ਇਨਵਾਈਟ ਹੁੰਦੀ ਹੈ ਤੇ ਫਿਰ ਤੁਸੀਂ 190 ਪਾਉਂਦੇ ਆ ਇਹ ਟੋਟਲ ਪ੍ਰੋਸੈਸ ਡਿਪੈਂਡ ਕਰਦਾ ਤੁਹਾਡੀ ਆਕੂਪੇਸ਼ਨ ਕੀ ਆ ਮੈਂ ਅਸਿਊਮ ਕਰਦਾ ਵੀ ਇਹਨਾਂ ਨੇ ਆਪਣੇ ਸ਼ੈਫ ਦੀ ਪੋਜੀਸ਼ਨ ਦੀ ਪੁੱਛੀ ਆ ਟੋਟਲ ਪ੍ਰੋਸੈਸ ਨੂੰ ਤੁਸੀਂ 9 to 12 ਮੰਥਸ ਕਹਿ ਸਕਦੇ ਹੋ ਤੁਹਾਨੂੰ 9 to 12 ਮਹੀਨੇ ਲੱਗ ਸਕਦੇ ਹੋ
ਅੱਛਾ ਇਹਦੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਇਹ ਦੋ ਸਟੂਡੈਂਟ ਨੇ ਮਨੀ ਜੀ ਮਨੀ ਐਡਿਲੇਡ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈਏ
ਜੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਮਨੀ ਜੀ ਇਹ ਪੁੱਛ ਰਹੇ ਨੇ ਕਹਿੰਦੇ ਆਈ ਨੀਡ ਐਡਵਾਈਸ ਅਬਾਊਟ ਮਾਈ ਫਰੈਂਡ ਹੀ ਗੋਟ PR Surplus 801 ਪਾਰਟਨਰ ਵੀਜ਼ਾ ਗ੍ਰਾਂਟਡ 6 ਮੰਥਸ ਅਗੋ ਨਾਉ ਹੀ ਵਾਂਟਸ ਟੂ ਬੀ ਸੈਪਰੇਟ ਸੋ ਇਫ ਹੀ ਡਸ ਦੇਅਰ ਕੁਡ ਬੀ ਐਨੀ ਪ੍ਰੋਬਲਮ
ਮੈਂ ਮਾਈਗ੍ਰੇਸ਼ਨ ਲਾਅ ਪਰਸਪੈਕਟਿਵ ਤੋਂ ਤੁਹਾਨੂੰ ਦੱਸਦਾ ਠੀਕ ਹੈ ਜਿਵੇਂ 801 ਇਸ ਸੈਕੰਡ ਲੈ ਗਿਆ ਤੁਹਾਡਾ ਸੈਕੰਡ ਸਟੇਜ ਹੈ ਇਹਨੂੰ ਆਪਾਂ ਪਰਮਾਨੈਂਟ ਵੀਜ਼ਾ ਕਹਿੰਦੇ ਹਾਂ 820 ਜਿਹੜਾ ਹੁੰਦਾ ਉਹ ਟੈਂਪਰੇਰੀ ਵੀਜ਼ਾ ਠੀਕ ਹੈ ਹੁਣ ਪਰਸਨਲ ਰੀਜ਼ਨ ਕਰਕੇ ਸੈਪਰੇਸ਼ਨ ਹੁਣ ਜਾ ਰਹੀ ਆ ਤੇ ਤੁਹਾਨੂੰ ਮਾਈਗ੍ਰੇਸ਼ਨ ਲਾਅ ਪਰਸਪੈਕਟਿਵ ਤੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਵੀਜ਼ਾ ਪਾਸਿਓ ਠੀਕ ਹੈ ਬਾਕੀ ਐਡਵਾਈਸ ਜਿਹੜੀ ਅਗਰ ਫੈਮਿਲੀ ਲਾਅ ਦੇ ਰਿਲੇਸ਼ਨ ਚ ਤੁਸੀਂ ਲੈਣੀ ਹੈ ਤੇ ਫੈਮਿਲੀ ਲਾਅ ਨੂੰ ਕੰਸਲਟ ਕਰ ਸਕਦੇ ਹਾਂ ਬਟ ਮੈਂ ਸ਼ੋਰ ਇਹਨਾਂ ਨੇ ਵੀਜ਼ਾ ਦੇ ਰਿਲੇਟਡ ਹੀ ਪੁੱਛਿਆ ਸੋ 801 ਚ ਸੈਪਰੇਸ਼ਨ ਚ ਕਿਉਂਕਿ ਤੁਹਾਡੀ ਰੈਜੀਡੈਂਸ ਆ ਚੁੱਕੀ ਆ ਸ਼ੁੱਡ ਨਾਟ ਬੀ ਅ ਪ੍ਰੋਬਲਮ
ਅੱਛਾ ਅੱਗੇ ਫਿਰ ਸਾਡੇ ਨਾਲ ਆਕਾਸ਼ ਗੋਇਲ ਸਾਹਿਬ ਜੁੜੇ ਨੇ ਮੁਹੰਮਦ ਕਮਰਾਨ ਜੀ ਵੀ ਜੁੜੇ ਹੋਏ ਆ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਆਕਾਸ਼ ਗੋਇਲ ਪੁੱਛ ਰਹੇ ਨੇ ਕਹਿੰਦੇ ਸਰ ਮੇਰੀ BSc ਐਗਰੀਕਲਚਰ ਕੰਪਲੀਟ ਹੋ ਗਈ ਹੈ ਤੇ ਮੈਂ ਉਸ ਤੋਂ ਬਾਅਦ ਫਾਰਮਰ ਦਾ ਵਰਕ ਐਕਸਪੀਰੀਅੰਸ ਕਰਨਾ ਐਜ਼ ਸੈਲਫ ਇੰਪਲੋਇਡ ਇਨ ਪੰਜਾਬ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ
ਅੱਛਾ ਆਕਾਸ਼ ਗੋਇਲ ਜੀ ਐਗਰੀਕਲਚਰ ਅਗੇਨ ਆਪਸ਼ਨ ਇੱਥੇ ਹੈਗੇ ਆ ਠੀਕ ਆ ਲੇਕਿਨ ਜੋ ਤੁਸੀਂ ਸਿਨੈਰੀਓ ਦੇ ਰਹੇ ਨਾ ਕਿ ਸੈਲਫ ਇੰਪਲੋਇਡ ਸੈਲਫ ਇੰਪਲੋਇਡ ਫਰੋਮ ਇੰਡੀਆ ਠੀਕ ਆ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਬਟ ਉਹਦਾ ਸਕਸੈਸ ਜਾਂ ਸਕਿੱਲ ਅਸੈਸਮੈਂਟ ਤੁਹਾਨੂੰ ਬਹੁਤ ਪ੍ਰੋਬਲਮ ਹੋਗੀ ਜਿਹੜੇ ਡਾਕੂਮੈਂਟੇਸ਼ਨ ਉਹ ਮੰਗਣਗੇ ਠੀਕ ਹੈ ਦੂਜਾ ਸੈਲਫ ਇੰਪਲੋਇਡ ਨੂੰ ਉਹ ਇੱਕ ਤਰ੍ਹਾਂ ਨਾਲ ਸੈਲਫ ਸਪੋਂਸਰਸ਼ਿਪ ਕਹਿ ਲੋ ਜਾਂ ਸੈਲਫ ਤੁਸੀਂ ਕਹਿ ਲੋ ਕਿ ਕਈ ਵਾਰ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਸੋ ਅਗਰ ਮੈਂ ਐਡਵਾਈਸ ਕਰੂੰਗਾ ਤੁਸੀਂ ਗੁੱਡ ਯੂ ਨੋ ਐਗਰੀ ਬਿਜ਼ਨਸਿਸ ਜਾਂ ਐਗਰੀ ਫਾਰਮਸ ਨਾਲ ਕੰਮ ਕਰੋ ਰੈਦਰ ਦੈਨ ਕਿ ਤੁਸੀਂ ਸੈਲਫ ਇੰਪਲੋਇਡ ਸਪੋਂਸਰਸ਼ਿਪ ਸ਼ੋਅ ਕਰ ਰਹੇ ਹਾਂ ਪ੍ਰੋਸੈਸ ਤਾਂ ਉਹੀ ਹੈ ਕਿ ਤੁਹਾਨੂੰ ਸਕਿੱਲਸ ਅਸੈਸਮੈਂਟ ਚਾਹੀਦੀ ਹੋਗੀ ਵੈਟ ਅਸੈਸ ਤੋਂ 3 ਇਅਰਸ ਦਾ ਵਰਕ ਐਕਸ ਠੀਕ ਹੈ ਤੇ ਸਟੇਟ ਸਪੋਂਸਰਸ਼ਿਪ ਆਪਣੀ ਅੱਗੇ ਦੇਖਣੀ ਪਊਗੀ ਲੇਕਿਨ ਅਗਰ ਤੁਸੀਂ ਬੈਚਲਰਸ ਆਫ ਐਗਰੀਕਲਚਰ ਕਰ ਰਹੇ ਹਾਂ ਤੇ ਇੰਪਲੋਇਮੈਂਟ ਪਲੀਜ਼ ਰੈਪੂਟੇਬਲ ਆਰਗੇਨਾਈਜੇਸ਼ਨ ਕਿਸੇ ਨਾਲ ਦੇਖੋ ਪਲੀਜ਼
ਸੋ ਰਣਬੀਰ ਜੀ ਇਹ ਵੀ ਦੇਖਣ ਦੇ ਵਿੱਚ ਆਉਂਦਾ ਜਿਵੇਂ ਆਕਾਸ਼ ਗੋਇਲ ਹੋਰਾਂ ਨੇ ਸਵਾਲ ਕੀਤਾ ਇਸ ਤਰ੍ਹਾਂ ਦੇ ਕਈ ਵਾਰ ਸਵਾਲ ਆਪਾਂ ਨੂੰ ਅਕਸਰ ਆਉਂਦੇ
ਹਾਂਜੀ
ਔਰ ਉਹਦੇ ਵਿੱਚ ਕਈ ਵਾਰ ਇਹ ਵੀ ਪੁੱਛਿਆ ਜਾਂਦਾ ਵੀ ਮੈਂ ਕਿਸ ਤਰ੍ਹਾਂ ਦਾ ਵਰਕ ਐਕਸਪੀਰੀਅੰਸ ਸ਼ੋ ਕਰਾਂ ਹਨਾ
ਹਾਂਜੀ
ਸੋ ਇਹ ਚੀਜ਼ ਜਿਹੜੀ ਉਹ ਆਪਣੇ ਆਪ ਦੇ ਵਿੱਚ ਟੋਟਲੀ ਰੋਂਗ ਹੋ ਜਾਂਦੀ ਹੈ ਇਹ ਵੀ ਗੱਲ ਸਮਝਣ ਦੀ ਲੋੜ ਹੈ
ਇੱਕਦਮ ਕਿ ਕਿਸ ਤਰ੍ਹਾਂ ਦਾ ਵਰਕ ਐਕਸ ਆਪਾਂ ਇਹ ਕਹਿ ਸਕਦੇ ਹਾਂ ਕਿ ਰਿਲੇਟਡ ਵਰਕ ਐਕਸ ਲੱਭੋ ਤੇ ਰੈਪੂਟੇਬਲ ਆਰਗੇਨਾਈਜੇਸ਼ਨ ਤੋਂ ਲੱਭੋ ਸਪੈਸ਼ਲੀ ਤੁਸੀਂ ਇੰਡੀਆ ਤੋਂ ਟ੍ਰੇਡ ਕਰ ਰਹੇ ਹਾਂ ਪਰ ਜੇ ਆਪਾਂ ਕਹਿ ਰਹੇ ਕਿ ਮੈਂ ਕ੍ਰੀਏਟ ਵਾਲੀ ਤੇ ਦੇਖੋ ਪਹਿਲੀ ਗੱਲ ਆਪਾਂ ਲੀਗਲ ਐਡਵਾਈਸ ਵੀ ਦੇ ਰਹੇ ਹਾਂ ਇੱਥੇ ਪਿਕ 402 ਇੱਕ ਪ੍ਰੋਵਿਜ਼ਨ ਹੈ PIC 402 ਇਹ ਹਰ ਵੀਜ਼ਾ ਤੇ ਅਗਰ ਤੁਸੀਂ ਬੋਗਸ ਡਾਕੂਮੈਂਟ ਜਾਂ ਕੋਈ ਫਰੋਡੁਲੈਂਟ ਜਾਂ ਕੋਈ ਵੀ ਤੁਸੀਂ ਮੋਫਟ ਡਾਕੂਮੈਂਟ ਦੇ ਰਹੇ ਹਾਂ ਤੇ ਲੱਗਦਾ ਹੈ ਤੁਹਾਨੂੰ ਵੀਜ਼ਾ ਤੇ ਰਿਫਿਊਜ਼ਲ ਆਉਗੀ ਤੁਹਾਨੂੰ ਬੈਨ ਲਾ ਦੇਣਗੇ ਠੀਕ ਹੈ 3 ਇਅਰਸ ਦਾ ਇਨਫੈਕਟ ਮੈਂ ਇਹ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਤੁਸੀਂ ਇਹ ਦੋ ਕਿ ਲਾਈਫ ਟਾਈਮ ਲਈ ਤੁਹਾਡੇ ਦਰਵਾਜ਼ੇ ਆਸਟ੍ਰੇਲ੿ਆ ਬੰਦ ਕਰ ਦੂੰਗਾ ਅਗਰ ਤੁਸੀਂ ਕੋਈ ਏਦਾਂ ਦਾ ਡਾਕੂਮੈਂਟ ਦਿੰਦੇ ਹੋ ਸੋ ਬਹੁਤ ਇੰਪੋਰਟੈਂਟ ਪੁਆਇੰਟ ਆ ਕਿ ਕ੍ਰੀਏਟਡ ਜਾਂ ਮੈਨੂਫੈਕਚਰਡ ਜਿਹੜਾ ਵਰਕ ਐਕਸਪੀਰੀਅੰਸ ਆ ਆਪਾਂ ਉਹਦੇ ਬਾਰੇ ਤਾਂ ਆਪਾਂ ਸੋਚ ਵੀ ਨਹੀਂ ਹਾਂਜੀ
ਸੋ ਅੱਗੇ ਸਾਡੇ ਨਾਲ ਬਣੇ ਹੋਏ ਨੇ ਜੀ ਜਸ਼ਨ ਸਿੰਘ ਪੁੱਛ ਰਹੇ ਨੇ ਕਹਿੰਦੇ ਸਰ ਵਟ ਕਾਇੰਡ ਆਫ ਪ੍ਰੂਫ ਇਜ ਨੀਡਿਡ ਫਾਰ ਅਪਲਾਈਂਗ ਸਟੂਡੈਂਟ ਡਿਪੈਂਡੈਂਟ ਵੀਜ਼ਾ ਐਂਡ ਆਫਟਰ 485 ਵੀਜ਼ਾ ਇਜ GTE ਨਾਟ ਐਪਲੀਕੇਬਲ ਇਫ ਪ੍ਰੀਵੀਅਸਲੀ ਰਿਫਿਊਜ਼ਡ
ਮੈਂ ਸਮਝ ਰਿਹਾ ਕਿ ਪਹਿਲਾਂ ਇਹਨਾਂ ਨੇ ਆਪ ਪੁੱਛਿਆ ਕਿ ਸਟੂਡੈਂਟ ਡਿਪੈਂਡੈਂਟ ਵੀਜ਼ਾ ਲਈ ਕੀ ਚਾਹੀਦਾ ਤੇ ਆਫਟਰ 485 ਵੀਜ਼ਾ ਇਜ GTE ਨਾਟ ਐਪਲੀਕੇਬਲ ਇਫ ਪ੍ਰੀਵੀਅਸਲੀ ਰਿਫਿਊਜ਼ਡ ਠੀਕ ਹੈ ਸਮਝ ਦੇਖੋ ਮੇਨ ਇਹਨਾਂ ਦਾ ਕੁਸ਼ਚਨ ਇਹ ਆ ਕਿ ਸਟੂਡੈਂਟ ਡਿਪੈਂਡੈਂਟ ਵੀਜ਼ਾ ਮੈਂ ਲਾ ਰਿਹਾ ਤੇ ਜਦੋਂ 485 ਜਿਹੜੀ ਆ ਠੀਕ ਆ 485 ਲਈ ਜਦੋਂ ਅਪਲਾਈ ਕਰਾਂਗੇ ਤਾਂ ਜੀ ਟੀ ਐਪਲੀਕੇਬਲ ਆ ਕਿ ਨਹੀਂ ਅਗਰ ਮੈਨੂੰ ਪ੍ਰੀਵੀਅਸਲੀ ਕੋਈ ਰਿਫਿਊਜ਼ਲ ਆ ਗਿਆ। ਪਹਿਲਾ ਪਾਰਟ ਇਹ ਆ ਕਿ ਅਗਰ ਤੁਸੀਂ ਸਟੂਡੈਂਟ ਡਿਪੈਂਡੈਂਟ ਅਪਲਾਈ ਕਰ ਰਹੇ ਆ ਸਭ ਤੋਂ ਮੇਨ ਫੋਕਸ ਇਹ ਹੋਊਗਾ ਤੁਹਾਡੇ ਰਿਲੇਸ਼ਨਸ਼ਿਪ ਪਰੂਫ ਤੇ ਜਿਨ੍ਹਾਂ ਤੇ ਤੁਸੀਂ ਡਿਪੈਂਡੈਂਟ ਆ। ਸੋ ਰਿਲੇਸ਼ਨਸ਼ਿਪ ਪਰੂਫ ਮਤਲਬ ਤੁਹਾਡੇ ਮੈਰਿਜ ਸਰਟੀਫਿਕੇਟ ਉਹਦਾ ਬੇਅਰ ਮਿਨੀਮਮ ਆ ਠੀਕ ਆ। ਰਿਲੇਸ਼ਨਸ਼ਿਪ ਡਾਕੂਮੈਂਟ ਅਗਰ ਤੁਸੀਂ ਡਿਫੈਕਟ ਪਾ ਰਹੇ 12 ਮੰਥਸ ਆਫ ਰਿਲੇਸ਼ਨਸ਼ਿਪ ਪਰੂਫ। ਉਸ ਤੋਂ ਇਲਾਵਾ ਠੀਕ ਹੈ ਤੁਹਾਡੇ ਮੈਰਿਜ ਦੀਆਂ ਫੋਟੋਜ਼, ਸਟੈਚੂਰੀ ਡੈਕਲਰੇਸ਼ਨਸ ਤੁਹਾਡੇ ਫਰੈਂਡਸ ਤੋਂ ਠੀਕ ਹੈ, ਜਿੰਨੇ ਡਾਕੂਮੈਂਟਸ ਤੁਸੀਂ ਦੇ ਸਕਦੇ ਆ ਪਰ ਰਿਲੇਸ਼ਨਸ਼ਿਪ ਦੇ ਪਰੂਫ ਲਈ ਉੱਤੇ ਧਿਆਨ ਜ਼ਿਆਦਾ ਦੇਣਾ ਤੁਸੀਂ ਸਟੂਡੈਂਟ ਡਿਪੈਂਡ। ਅਗੇਨ 485 ਤੇ ਇਹ ਆ ਕਿ ਥੋੜਾ ਰਿਲੈਕਸੇਸ਼ਨ ਇਹ ਆ ਕਿ ਅਗਰ ਤੁਸੀਂ ਅਗਰ ਪਿਛਲੀ ਤੁਹਾਡੀ ਰਿਫਿਊਜ਼ਲ ਆਈ ਹੋਈ ਆ ਤੇ ਤੁਸੀਂ ਐਸੇ ਡਿਪੈਂਡੈਂਟ ਜਾ ਰਹੇ ਹੋ ਕਿਸੇ ਤੇ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਤਸਮੈਨੀਅਨ
ਗਵਰਨਮੈਂਟ ਨੇ ਹਲੇ ਕੋਈ ਚੇਂਜਸ ਲਿਆਂਦੇ ਨਹੀਂ ਆ ਠੀਕ ਆ। ਯੂ ਆਰ ਓਨ ਦਾ ਰਾਈਟ ਟ੍ਰੈਕ ਗੁਰਪ੍ਰੀਤ ਜੀ ਕਿ ਤੁਸੀਂ 3 ਮੰਥਸ ਜਿਹੜਾ ਹੈ ਉਹ ਵਰਕਿੰਗ ਹੋ ਚੁੱਕੇ ਆ ਤੇ ਤੁਹਾਡੇ 3 ਮੰਥਸ ਪੈਂਡਿੰਗ ਆ। ਵੈਸੇ ਵੀ ਤੁਹਾਡੇ ਨੌਲੇਜ ਲਈ ਦੱਸਦਾ ਕਿ ਤੁਹਾਨੂੰ ਟ੍ਰਾਂਜੀਸ਼ਨਲ ਅਰੇਂਜਮੈਂਟ ਅਗਰ ਕੋਈ ਚੇਂਜ ਹੁੰਦਾ ਹੀ ਆ ਤੁਹਾਨੂੰ ਟ੍ਰਾਂਜੀਸ਼ਨਲ ਅਰੇਂਜਮੈਂਟ ਜਿਹੜੇ ਆ ਉਹ ਮਿਲਣਗੇ ਹੀ ਮਿਲਣਗੇ। ਸੋ ਤੁਸੀਂ ਡਟ ਕੇ ਕੰਮ ਕਰੋ ਤੁਹਾਨੂੰ ਸਪੋਂਸਰਸ਼ਿਪ ਮਿਲਣ ਦੇ ਚਾਂਸਸ ਹਾਈ ਆ
ਜੀ। ਸੋ ਗੁਰਪ੍ਰੀਤ ਆਸਵੰਦ ਰਹੋ ਜੀ। ਅੱਗੇ ਸਾਡੇ ਨਾਲ ਬਣੇ ਹੋਏ ਨੇ ਜੀ ਗੁਰਵਿੰਦਰ ਮਾਨ, ਸਤਿ ਸ੍ਰੀ ਅਕਾਲ ਬੁਲਾ ਰਹੇ।
ਸਤਿ ਸ੍ਰੀ ਅਕਾਲ ਗੁਰਵਿੰਦਰ ਜੀ।
ਗੁਰਵਿੰਦਰ ਪੁੱਛ ਰਹੇ ਨੇ ਕਹਿੰਦੇ ਹਾਊ ਮਚ ਟਾਈਮ 1-4-3 ਫੈਮਿਲੀ ਵੀਜ਼ਾ ਕੈਨ ਟੇਕ।
ਹਾਂਜੀ ਅੱਜ ਦੀ ਡੇਟ ਚ ਮਿਨੀਮਮ ਜਿਹੜਾ ਵੇਟ ਟਾਈਮ ਹੈ ਤੁਸੀਂ 36-48 ਮੰਥਸ ਕਹਿ ਰਹੇ ਆ ਠੀਕ ਆ, ਮਿਨੀਮਮ ਵੇਟ ਟਾਈਮ ਠੀਕ ਆ। ਮੈਂ ਲਾਈਕ ਲਾਸਟ ਇਹਨਾਂ ਦੀ ਅਪਡੇਟ ਸੀ ਕਿ ਪ੍ਰੋਸੈਸਿੰਗ ਟਾਈਮ ਜਿਹੜੇ ਉਹ ਬਲੋ ਆਊਟ ਹੋ ਰਹੇ ਆ, ਇਸ ਲਈ ਵੇਟ ਸਾਨੂੰ ਕਰਨੀ ਪਏਗੀ।
ਅੱਛਾ ਅੱਗੇ ਸਾਡੇ ਨਾਲ ਜੀ ਬਿੱਲਾ ਮਾਨਕ ਜੀ ਜੁੜੇ ਨੇ, 309 ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ।
ਹਾਂਜੀ ਮਾਨਕ ਜੀ 309 ਪਹਿਲੀ ਚੀਜ਼ ਤੇ ਇਹ ਆ ਕਿ ਅਗਰ ਡਾਕੂਮੈਂਟੇਸ਼ਨ ਪਲੀਜ਼ ਤੁਸੀਂ ਇਹ ਮੇਕ ਸ਼ੋਰ ਕਰੋ ਕਿ ਡਿਸੀਜਨ ਰੈਡੀ ਰਹਿਣ ਠੀਕ ਆ। ਉਹਦਾ ਇਹ ਹੈ ਕਿ ਅੱਜ ਦੀ ਡੇਟ ਚ ਪ੍ਰੋਸੈਸਿੰਗ ਟਾਈਮ ਤੇ ਉਹੀ ਆ 12-14 ਮਹੀਨੇ, ਲੇਕਿਨ ਆਮ ਦੇਖਣ ਚ ਆਇਆ ਹੈ ਕਿ ਅਗਰ ਤੁਸੀਂ ਡਿਸੀਜਨ ਰੈਡੀ ਫਾਈਲ ਲਾ ਦਿੰਦੇ ਆ ਆਪਣੇ ਮੈਡੀਕਲਸ ਫਿਰ ਆਪਣੀਆਂ ਪੁਲਿਸ ਕਲੀਅਰੈਂਸ ਤੇ ਸਾਰਾ ਕੁਛ ਤੇ ਕਈ ਫਾਈਲਸ ਵਿਦ ਇਨ 2-3 ਮੰਥਸ ਤੁਹਾਡੀਆਂ ਓਪਨ ਹੋ ਰਹੀਆਂ ਠੀਕ ਆ। ਇਹ ਡਿਪੈਂਡ ਕਰਦਾ ਤੁਹਾਡੇ ਸਾਡੇ ਡਾਕੂਮੈਂਟੇਸ਼ਨ ਤੇ ਪਲੀਜ਼ ਉੱਤੇ ਥੋੜਾ ਜਿਹਾ ਤੁਸੀਂ ਧਿਆਨ ਦੇ ਦਿਓ
ਜੀ। ਜੀ ਲਓ ਜੀ ਹੋਰ ਵੀ ਬਹੁਤ ਸਾਰੇ ਦੋਸਤ ਬਣੇ ਹੋਏ ਨੇ ਸਾਡੇ ਨਾਲ ਜਿਹੜੇ ਨਾਲ ਜੁਆਇਨ ਕਰ ਰਹੇ ਨੇ, ਦੀਪਕਾ ਚੰਦੇਲ, ਨਵਜੋਤ ਸਿੰਘ ਕੈਲੇ ਸਾਹਿਬ ਤੇ ਸਰਦਾਰ ਸਿੰਘ, ਇਹ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਤੇ ਅੱਗੇ ਸਵਾਲ ਸਾਨੂੰ ਕੀਤਾ ਜੀ ਇੰਦਰ ਰਾਜਵੀਰ ਪੰਨੂ ਹੋਰਾਂ ਨੇ, ਕਹਿੰਦੇ ਹੈਲੋ ਸਰ, ਵੀ ਹੈਵ ਪੇਡ ਦਾ ਬੈਂਚਮਾਰਕ ਫੀਸ ਫਾਰ ਫਸਟ ਈਅਰ ਔਨ ਟਾਈਮ but rest we pay together before we lodge the PR visa but we refuse it. So what you suggest, we already lodged case in AAT.
haan ji ek tusi oh ye calendar year se jehda tusi ya oh nahi kita te 2 years da ek saal se ikattha karda
ji
tribunal appeal se inna dhyan rakhyo ki procedure advice manual nu mande nahi hai regulations normally mande ya te tada ਤੁਹਾਡੇ ਇੰਪਲੋਇਰ ਨੂੰ ਐਕਸੈਪਸ਼ਨਲ ਸਰਕਮਸਟੈਂਸਿਸ ਜਾਂ ਕੰਪੈਲਿੰਗ ਸਰਕਮਸਟੈਂਸਿਸ ਸ਼ੋਅ ਕਰਨੇ ਪਊਗੇ ਕਿ ਉਹਨਾਂ ਨੇ ਕਿਉਂ ਇਹ 2 ਸਾਲ ਦਾ ਜਿਹੜਾ ਹੈ ਉਹ 1 ਸਾਲ ਚ ਜਮ੍ਹਾਂ ਕਰਵਾਇਆ ਠੀਕ ਆ। ਤੇ ਦੂਜਾ ਇਹ ਕਿ ਉਹਨਾਂ ਨੂੰ ਮੇਨਲੀ ਡਾਕੂਮੈਂਟੇਸ਼ਨ ਜਿਹੜੀ ਹੈ, ਮੈਨੂੰ ਓਬਵੀਅਸਲੀ ਹੁਣ ਮੈਂ ਤੁਹਾਡੇ ਕੇਸ ਦੀ ਪੂਰੀ ਅਸੈਸਮੈਂਟ ਨਹੀਂ ਕਰ ਸਕਦਾ, ਡਾਕੂਮੈਂਟਸ ਟ੍ਰੇਨਿੰਗ ਬੈਂਚਮਾਰਕ ਦੀ ਅਗਰ ਰੋਬਸ ਨਹੀਂ ਹੈ ਤੇ ਤੁਹਾਨੂੰ AAT ਚ ਵੀ ਪ੍ਰੋਬਲਮ ਆ ਸਕਦੀ ਆ ਠੀਕ ਹੈ। ਹੈਵਿੰਗ ਸੈਡ ਦੈਟ, ਤੁਸੀਂ ਜੇ ਇੰਪਲੋਇਰ ਤੁਹਾਡਾ ਕੰਪੈਲਿੰਗ ਰੀਜ਼ਨ ਸ਼ੋਅ ਕਰਦਾ ਹੈ ਤੇ ਉਹ ਚ ਟ੍ਰੇਨਿੰਗ ਬੈਂਚ ਮਾਰਕ ਤੇ ਤੁਹਾਨੂੰ ਟ੍ਰਾਈਬਲ ਛੋਟ ਮਿਲਣ ਦੀ ਤੁਹਾਡੇ ਹੈਗੇ ਆ ਚਾਂਸਿਸ ਹੈਗੇ ਤੁਹਾਡੇ
ਜੀ। ਜਦੋਂ ਅਸੀਂ ਇਹ ਚੀਜ਼ ਦੀ ਗੱਲ ਵੈਸੇ ਕਰ ਰਹੇ ਸੀ ਉਦੋਂ ਵੀ ਅਸੀਂ ਬਾਰ ਬਾਰ ਡਾਕੂਮੈਂਟੇਸ਼ਨ ਦੀ ਵੈਸੇ ਗੱਲ ਜਿੰਨੀ ਵੀ ਅਸੀਂ ਵੀਜ਼ਾ ਕੈਟਾਗਰੀ ਡਿਸਕਸ ਕੀਤੀ ਆ ਉਹਦੇ ਵਿੱਚ ਅਸੀਂ ਬਾਰ ਬਾਰ ਰਣਬੀਰ ਜੀ ਕਰਦੇ ਆਏ ਆ।
ਥੋੜਾ ਮੈਂ ਇੰਦਰ ਰਾਜਵੀਰ ਨੂੰ ਇਹ ਜ਼ਰੂਰ ਕਹੂੰਗਾ ਕਿ ਅਗਰ ਤੁਹਾਡੀ AAT ਓਪਨ ਹੋਣ ਚ ਟਾਈਮ ਲੱਗ ਰਿਹਾ ਹੈ ਜੋ ਕਿ ਟਾਈਮ ਤਾਂ ਲੱਗੂਗਾ ਹੀ, ਪਲੀਜ਼ ਮੇਕ ਸ਼ੋਰ ਫਰਦਰ ਟ੍ਰੇਨਿੰਗ ਬੈਂਚ ਮਾਰਕ ਚ ਕੋਈ ਘਾਲ ਨਾ ਹੋਵੇ। ਐਟਲੀਸਟ ਤੁਸੀਂ ਇਹ ਕਹਿ ਸਕਦੇ ਆ ਕਿ ਮੈਂ ਜਿਹੜਾ ਫਿਊਚਰ ਜਿਹੜੇ ਮੇਰੇ ਕੈਲੰਡਰ ਹੀ ਸੀ, ਮੈਂ ਉਹਨਾਂ ਚ ਆਪਣੇ ਟ੍ਰੇਨਿੰਗ ਬੈਂਚ ਮਾਰਕ ਦੀ ਰਿਕੁਆਇਰਮੈਂਟ ਉਹ ਮੀਟ ਕੀਤੀ ਹੋਈ ਆ।
ਜੀ ਜੀ
ਠੀਕ ਹੈ
ਜੀ, ਚਲੋ ਜੀ, ਇੰਦਰਾਜ ਵੀ ਪੰਨੋ ਹੋਰਾਂ ਨੂੰ ਤਾਂ ਉਹਨਾਂ ਦਾ ਜਵਾਬ ਮਿਲ ਗਿਆ ਕਿ ਕੁਲਦੀਪ ਸੰਧੂ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ
ਸ੍ਰੀ ਅਕਾਲ ਜੀ, ਸਤਿ
ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਤੁਹਾਨੂੰ। ਤੇ ਅਮਨਦੀਪ ਸਿੰਘ ਵੀ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ 489 ਤਸਮੈਨੀਆ ਦਾ ਕਿੰਨਾ ਟਾਈਮ ਲੱਗਦਾ ਜੀ ਵੀਜ਼ਾ ਗ੍ਰਾਂਟ ਲਈ? ਅਸੀਂ
ਦੇਖੋ 489 ਵੈਸੇ ਕਾਮਨ ਟਾਈਮ ਫਰੇਮਸ ਆ, ਕਿਉਂਕਿ ਤਸਮੈਨੀਆ ਤੇ ਤੁਹਾਨੂੰ ਸਟੇਟ ਨੋਮੀਨੇਸ਼ਨ ਦੇ ਰਿਹਾ ਹੈ। 489 ਦੀ ਗ੍ਰਾਂਟ ਦਾ ਅੱਜ ਦੀ ਡੇਟ ਚ ਵਿਦਇਨ 3-6 ਮੰਥਸ ਤੁਹਾਡੀਆਂ ਗ੍ਰਾਂਟਸ ਆ ਰਹੀਆਂ। ਅਗਰ ਤੁਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਹ ਤਾਂ ਕੁਆਇਟ ਫਾਸਟ ਆ, 2-3 ਮਹੀਨੇ। ਬਟ ਜਿਹੜੀ ਤੁਹਾਡੀ ਵੀਜ਼ਾ ਗ੍ਰਾਂਟ ਆ, ਜਿਹੜਾ ਡਿਪਾਰਟਮੈਂਟ ਨੂੰ ਆਪਾਂ ਐਪਲੀਕੇਸ਼ਨ ਪਾ ਰਹੇ ਹਾਂ, ਉਹ ਅਰਾਊਂਡ ਤੁਹਾਡੀ ਕਰੋ ਅਪ ਟੂ 6 ਮੰਥਸ।
ਅਗਲਾ ਸਵਾਲ ਸਾਨੂੰ ਕਰ ਰਹੇ ਨੇ ਮਨਦੀਪ ਸਿੱਧੂ ਜੀ, ਕਹਿੰਦੇ ਵਟ ਇਜ਼ ਦਾ ਸਕਸੈਸ ਰੇਟ ਫਾਰ ਫੈਮਿਲੀ ਸਪਾਂਸਰਡ ਵਿਜ਼ਿਟਰ ਵੀਜ਼ਾ 600 ਐਂਡ ਵਟ ਇਜ਼ ਪ੍ਰੋਸੈਸਿੰਗ ਟਾਈਮ?
ਪ੍ਰੋਸੈਸਿੰਗ ਟਾਈਮ ਜਿਹੜਾ ਨਾਰਮਲ ਆ ਉਹ 8-12 ਵੀਕਸ ਆ ਅੱਜ ਦੀ ਡੇਟ ਚ, ਆਲਦੋ ਪਹਿਲੋਂ ਵੀ ਤੁਹਾਡੇ ਡਿਸੀਜਨ ਆ ਰਹੇ ਆ। ਜਿਹੜਾ ਸਕਸੈਸ ਰੇਟ ਦੀ ਤੁਸੀਂ ਗੱਲ ਕਰ ਰਹੇ ਆ, ਕੰਪਲੀਟਲੀ ਡਿਪੈਂਡੈਂਟ ਓਨ ਕੀ ਤੁਸੀਂ ਡਾਕੂਮੈਂਟਸ ਤੇ ਤੁਹਾਡਾ ਕੇਸ ਕੀ ਆ। ਓਬਵੀਅਸਲੀ ਤੁਸੀਂ ਫੈਮਿਲੀ ਸਪਾਂਸਰ ਦੀ ਗੱਲ ਕਰ ਰਹੇ ਤੇ ਤੁਸੀਂ ਰੈਜੀਡੈਂਟ ਜਾਂ ਸਿਟੀਜ਼ਨ ਹੋ ਗਏ ਤਾਂ ਆਪਣੇ ਫੈਮਿਲੀ ਮੈਂਬਰਸ ਨੂੰ ਕਰ ਰਹੇ ਆ ਕੁਛ ਚੀਜ਼ਾਂ। ਠੀਕ ਹੈ, ਡਾਕੂਮੈਂਟੇਸ਼ਨ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਪਾਤੀ ਤੇ ਫੈਮਿਲੀ ਸਪਾਂਸਰ ਟੂਰਿਸਟ ਵੀਜ਼ਾ ਜਾਂ ਟੂਰਿਸਟ ਵੀਜ਼ਾ ਇੱਦਾਂ ਦਾ ਵੀਜ਼ਾ ਹੈ ਕਿ ਤੁਹਾਨੂੰ ਪਹਿਲੋਂ ਹੀ ਅਟੈਚ ਕਰਨੀਆਂ ਪੈਣੀਆਂ ਡਾਕੂਮੈਂਟੇਸ਼ਨ, ਪਲੀਜ਼ ਮੇਕ ਸ਼ੋਰ ਕਿ ਉਹ ਜਿੰਨੇ ਸਲੋਟਸ ਆ ਉਹ ਤੁਸੀਂ ਸਾਰੇ ਹੀ ਅਟੈਚ ਕੀਤੇ ਹੋਣ। ਐਗਜ਼ਾਮਪਲ ਤੁਹਾਡੇ ਪੇਰੈਂਟਸ ਦੇ ਫਾਈਨੈਂਸ਼ੀਅਲਸ, ਉਹਨਾਂ ਦੀ ਇੰਪਲੋਇਮੈਂਟ ਅਗਰ ਹੈਗੀ ਆ, ਤੁਹਾਡੇ ਵੱਲੋਂ ਇਨਵੀਟੇਸ਼ਨ ਲੈਟਰ, ਠੀਕ ਹੈ, ਤੁਹਾਡੇ ਬੈਂਕ ਸਟੇਟਮੈਂਟਸ, ਠੀਕ ਹੈ, ਪਾਸਪੋਰਟ ਫੋਟੋਜ਼, ਉੱਤੇ ਚਲੋ ਪਾਸਪੋਰਟ ਕਾਮਨ ਆ, ਠੀਕ ਆ। ਦੂਜਾ ਮੇਨ ਫਾਈਨੈਂਸ਼ੀਅਲਸ ਤੇ ਤੁਸੀਂ ਬਹੁਤ ਧਿਆਨ ਦੇਣਾ ਤੇ ਆਪਣੀ ਟਰੈਵਲ ਆਈਟੀਨਰੀ ਵੀ ਐਡਵਾਂਸ ਚ ਬੁੱਕ ਕਰਕੇ ਪਲੀਜ਼ ਲਾ ਦਿਓ। ਇਟ ਸ਼ੁਡ ਬੀ ਅ ਡਿਸੀਜਨ ਰੈਡੀ ਐਪਲੀਕੇਸ਼ਨ। ਸਕਸੈਸ ਦੇ ਚਾਂਸਿਸ ਡੈਫੀਨੇਟਲੀ ਹੈਗੇ ਆ ਅਗਰ ਤੁਹਾਡੇ ਕੇਸ ਜੈਨੂਇਨ ਆ, ਤੁਸੀਂ ਡਾਕੂਮੈਂਟਸ ਪੂਰੇ ਲਾਏ ਹੋਏ ਆ। ਇਹ ਸੈਕਿੰਡ ਚਾਂਸ ਨਹੀਂ ਮਿਲਦਾ ਨੋਰਮਲੀ, ਉਹ ਰਿਕੁਐਸਟ ਲੈਟਰ ਨਹੀਂ ਭੇਜਦੇ, ਸਿੱਧਾ ਡਿਸੀਜਨ ਰਿਕਾਰਡ ਡਿਸੀਜਨ ਭੇਜਦੇ ਆ। ਸੋ ਪਲੀਜ਼ ਮੇਕ ਸ਼ੋਰ ਤੁਹਾਡੀ ਡਾਕੂਮੈਂਟੇਸ਼ਨ ਰੋਬਸਟ ਹੋਵੇ
ਜੀ। ਅੱਛਾ ਰਣਵੀਰ ਜੀ, ਚਲੋ ਇਹ ਇਹਨਾਂ ਦਾ ਸਵਾਲ ਸੀ ਮਨਦੀਪ ਸਿੱਧੂ ਹੋਰਾਂ ਦਾ। ਖੈਰ ਅਸੀਂ ਆਮ ਗੱਲਬਾਤ ਕਰੀਏ ਤਾਂ ਜਦੋਂ ਫੈਮਿਲੀ ਸਪਾਂਸਰਡ ਵਿਜ਼ਿਟਰ ਵੀਜ਼ਾ,
ਹਾਂਜੀ,
ਮੰਨ ਲਓ ਕਿਸੇ ਹੋਰ ਕੰਟਰੀ ਦੇ ਲਈ ਪਾਇਆ ਕਿਸੇ ਨੇ, ਹਨਾ, ਉੱਥੋਂ ਰਿਫਿਊਜ਼ ਹੋ ਗਿਆ ਤੇ ਉਹ ਦੁਬਾਰਾ ਆਸਟ੍ਰੇਲੀਆ ਦੇ ਲਈ ਜੇਕਰ ਟਰਾਈ ਕਰਨ, ਕਿੰਨੇ ਕੁ ਚਾਂਸਿਸ ਇੱਥੇ ਹੈਗੇ ਆ?
ਇਹ ਦੇਖੋ ਇੰਡੀਪੈਂਡੈਂਟ ਹੈ ਦੋਵੇਂ ਚੀਜ਼ਾਂ, ਠੀਕ ਹੈ। ਕਈ ਕੇਸਿਸ ਸਾਡੇ ਕੋਲ ਜਿਹੜੇ ਕੈਨੇਡਾ ਦੀ ਰਿਫਿਊਜ਼ਲ ਜਾਂ ਨਿਊਜ਼ੀਲੈਂਡ ਦੀ ਰਿਫਿਊਜ਼ਲ ਆ, ਇਹ ਡਿਪੈਂਡ ਕਰਦਾ। ਅਗਰ ਤੁਸੀਂ ਫੈਮਿਲੀ ਸਪਾਂਸਰ ਟੂਰਿਸਟ ਵੀਜ਼ਾ ਲਾਉਂਦੇ ਆ, ਨੋਰਮਲੀ ਉਹਦੇ ਚਾਂਸਿਸ ਹਾਈ ਹੁੰਦੇ ਆ, ਠੀਕ ਹੈ। ਹਾਈ ਕੀ ਹੁੰਦੇ ਕਿ ਤੁਹਾਨੂੰ ਇੱਥੇ ਸਾਹਮਣ ਵਾਲਾ ਕੋਈ ਹੈਗਾ ਹੈ, ਉਹਦੀ ਅਸ਼ੋਰੈਂਸ ਮੀਨਸ ਇਨਵੀਟੇਸ਼ਨ ਲੈਟਰ ਸਭ ਦਿੰਦੇ ਆ, ਠੀਕ ਹੈ। ਰਿਫਿਊਜ਼ਲ ਜਿਹੜੀਆਂ ਵਾ ਉਹ ਪਲੀਜ਼ ਤੁਸੀਂ ਡਿਕਲੇਅਰ ਜ਼ਰੂਰ ਕਰੋ ਆਪਣੇ ਐਪਲੀਕੇਸ਼ਨ ਫਾਰਮ ਚ, ਉਹ ਕਈ ਵਾਰ ਬਾਈਟ ਬੈਕ ਕਰਦੀਆਂ। ਤੇ ਅਗਰ ਤੁਹਾਡੀ ਕੈਨੇਡਾ ਜਾਂ ਨਿਊਜ਼ੀਲੈਂਡ ਕਿਥੋਂ ਦੀ ਵੀ ਰਿਫਿਊਜ਼ਲ ਆ, ਪਲੱਸ ਤੁਸੀਂ ਇਹ ਜ਼ਰੂਰ ਲਿਖੋ ਸਬਮਿਸ਼ਨ ਚ ਕਿ ਉਹ ਰਿਫਿਊਜ਼ਲ ਕੇਸ ਕਰਕੇ ਆਈ ਸੀ ਤੇ ਉਹਨੂੰ ਐਡਰੈਸ ਕਰਨ ਲਈ ਤੁਸੀਂ ਹੁਣ ਕੀ ਚੇਂਜ ਆਫ ਸਰਕਮਸਟੈਂਸਿਸ ਹੋਇਆ ਤਾਂ ਕਿ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲੇ। ਇਹ ਬਹੁਤ ਜ਼ਰੂਰੀ ਆ, ਤਾਂ ਫਰਕ ਪੈਂਦਾ ਹੈ, ਲੇਕਿਨ ਉਹਨੂੰ ਐਡਰੈਸ ਕਰੋ ਤਾਂ ਤੁਹਾਡੀ ਗ੍ਰਾਂਟ ਹੋਗੀ ਜ਼ਰੂਰ। ਬੈਨ ਲੱਗ ਜੂਗਾ, ਤੁਸੀਂ ਆ ਨੀ ਸਕਦੇ ਤੇ ਫਿਰ ਪ੍ਰੋਬਲਮ ਹੋਰ ਵੱਧ ਜਾਣੀ ਹੈ, ਠੀਕ ਹੈ। ਤੁਸੀਂ ਚੰਗੀ ਤਰ੍ਹਾਂ ਐਡਰੈਸ ਕਰੋ, ਸਰਟਨਲੀ ਤੁਹਾਡਾ ਵੀਜ਼ਾ ਆਊਗਾ। ਪਲੱਸ ਇਹਦੀ ਤਾਂ ਏਟੀ ਅਪੀਲ ਵੀ ਹੈਗੀ ਆ, ਇਸ ਵੀਜ਼ੇ ਦੀ ਟਰਮੀਨਲ ਅਪੀਲ ਵੀ ਹੈਗੀ ਆ, ਰੱਬ ਨਾ ਕਰੇ ਅਗਰ ਤੁਹਾਡਾ ਰਿਫਿਊਜ਼ ਹੋ ਰਿਹਾ ਤੁਸੀਂ ਟਰਮੀਨਲ ਜਾ ਸਕਦੇ।
ਅੱਗੇ ਸਾਡੇ ਨਾਲ ਬਣੇ ਹੋਏ ਨੇ ਜੀ ਮਹਾਂਵੀਰ ਸਿੰਘ ਦੁਹਾਨ, ਇਹ ਪੁੱਛ ਰਹੇ ਨੇ, ਕਹਿੰਦੇ ਅਭੀ ਅਭੀ ਸੁਣਾ ਹੈ ਕਿ ਆਸਟ੍ਰੇਲੀਅਨ ਕਾਲਜ ਆਫ ਨਰਸਿੰਗ ਕੋ ਆਇਰਨ ਪ੍ਰੋਗਰਾਮ ਕੀ ਪਰਮਿਸ਼ਨ ਮਿਲ ਗਈ ਹੈ ਜੀ?
ਦੇਖੋ ਆਇਰਨ ਪ੍ਰੋਗਰਾਮ ਤੇ ਆਪਾਂ ਵੈਸੇ ਵੀ ਇੱਕ ਸੈਪਰੇਟ ਪ੍ਰੋਗਰਾਮ ਵੀ ਕਰ ਸਕਦੇ ਹਾਂ। ਇਹ ਚ ਮੇਜਰ ਚੇਂਜਸ ਆ ਰਹੇ ਆ ਫਰੋਮ ਜੂਨ ਆਨਵਰਡਸ, ਇਫ ਆਮ ਨਾਟ ਰੋਂਗ। ਮੇਜਰ ਚੇਂਜਸ ਇਹ ਆ ਕਿ ਆਇਰਨ ਪ੍ਰੋਗਰਾਮ ਜਿਹੜਾ ਹੈ ਹਲੇ ਤਾਂ ਚੱਲ ਰਿਹਾ ਹੈ, ਲੇਕਿਨ ਹੁਣ ਜਿਹੜੀ ਇਹਨਾਂ ਦੀ ਅਸੈਸਮੈਂਟ ਬਾਡੀ ਆ ਐਨਮੈਕ ਨੇ ਆਪਣਾ ਸਪੈਸ਼ਲ ਪ੍ਰੋਗਰਾਮ ਕੀਤਾ ਨਰਸਿੰਗ ਦੀ, ਓਵਰਸੀਜ਼ ਨਰਸਿਸ ਦੀ ਰਜਿਸਟ੍ਰੇਸ਼ਨ ਵਾਸਤੇ। ਉਹਦੇ ਰਿਕੁਆਇਰਮੈਂਟ ਬਹੁਤ ਡਿਫਰੈਂਟ ਆ ਤੇ ਉਹ ਇੰਪਲੋਇਰ ਸੈਂਟ੍ਰਿਕ ਆ ਕਿ ਉਸ ਤੁਹਾਨੂੰ ਇੰਪਲੋਇਰ ਦੀ ਲੋੜ ਆ। ਕੁਛ ਜਿਹੜਾ ਪਾਰਟ ਆਫ ਅਸੈਸਮੈਂਟ ਪ੍ਰੋਸੈਸ ਤੁਸੀਂ ਆਫਸ਼ੋਰ ਕਰ ਸਕਦੇ ਆ, ਫਿਰ ਤੁਹਾਨੂੰ ਆਨਸ਼ੋਰ ਆ ਕੇ ਕਰਨਾ ਪਊਗਾ। ਜੋ ਆਇਰਨ ਪ੍ਰੋਗਰਾਮ ਦੀ ਤੁਸੀਂ ਗੱਲ ਕਰ ਰਹੇ ਆ ਉਹ ਜਲਦੀ ਹੀ ਆਬਸੋਲੀਟ ਹੋਣ ਵਾਲਾ ਹੈ, ਠੀਕ ਹੈ ਸੋ ਮਹਾਵੀਰ ਸਿੰਘ ਜੀ ਮੈਂ ਐਡਵਾਈਸ ਇਹ ਕਰੂੰਗਾ ਤੁਸੀਂ ਨਵਾਂ ਪ੍ਰੋਸੈਸ ਦੇਖੋ ਐਨਮੈਕ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਕਲੀਅਰ ਹੋ ਜਾਊਗਾ ਮੈਂ ਕਹਿ ਰਿਹਾ
ਜੀ ਜੀ ਬਿਲਕੁਲ ਸੋ ਪ੍ਰੋਗਰਾਮਾਂ ਦਾ ਜਿਹੜਾ ਮਕਸਦ ਉਹੀ ਹੁੰਦਾ ਜੀ ਕਿ ਅਸੀਂ ਜਿਹੜੀਆਂ ਵੀ ਤਬਦੀਲੀਆਂ ਹੋ ਰਹੀਆਂ ਨੇ ਹਨਾ ਉਹਨਾਂ ਦੇ ਉੱਤੇ ਵਿਸਥਾਰ ਦੇ ਵਿੱਚ ਗੱਲਬਾਤ ਕਰਦੇ ਰਹੀਏ ਪਰ ਇਹ ਅਸੀਂ ਵਾਰ ਵਾਰ ਜ਼ਰੂਰ ਤੁਹਾਨੂੰ ਦੁਹਰਾਉਣਾ ਚਾਹਾਂਗੇ ਕਿ ਸੀਮਤ ਸਮੇਂ ਦੇ ਵਿੱਚ ਕਈ ਵਾਰ ਹੁੰਦਾ ਕਿ ਕੇਸ ਟੂ ਕੇਸ ਬਹੁਤ ਜ਼ਿਆਦਾ ਵਿਸਥਾਰ ਦੇ ਵਿੱਚ ਨਹੀਂ ਜਾਇਆ ਜਾ ਸਕਦਾ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਸਿਰਫ 1 ਘੰਟੇ ਦਾ ਹੁੰਦਾ ਔਰ ਜਿਸ ਤਰ੍ਹਾਂ ਦੀ ਇਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੁੰਦੀ ਆ ਜਿਹੜੇ ਸਵਾਲ ਸਾਡੇ ਤੱਕ ਪਹੁੰਚਦੇ ਆ ਉਹਦੇ ਵਿੱਚ ਬਹੁਤੀ ਵਾਰ ਕੇਸ ਕਲੀਅਰ ਵੀ ਨਹੀਂ ਹੋ ਰਿਹਾ ਹੁੰਦਾ
ਨਹੀਂ ਨਾਲ ਇਹ ਨਾ ਹਰ ਕੇਸ ਯੂਨੀਕ ਆ ਠੀਕ ਆ ਤੁਸੀਂ ਅੱਜ ਮੈਨੂੰ ਇੱਕ ਚੀਜ਼ ਦੱਸੀ ਆ ਦੋ ਓਮਿਟ ਕਰ ਗਏ ਤੁਹਾਡਾ ਜਿਹੜਾ ਐਡਵਾਈਸ ਹੈ ਉਹ ਡਿਫਰੈਂਟ ਹੋ ਜਾਊਗੀ ਇਸ ਲਈ ਰਿਕੁਐਸਟ ਕਰਦੇ ਆ ਸੁਣਨ ਵਾਲਿਆਂ ਨੂੰ ਕਿ ਪਲੀਜ਼ ਅਗਰ ਇੰਡੀਵਿਜੁਅਲ ਕੇਸਿਸ ਆ ਤੇ ਤੁਸੀਂ ਜਾਂ ਰਿੰਗ ਕਰ ਲਓ ਠੀਕ ਆ ਨੰਬਰ ਅਸੀਂ ਸ਼ੇਅਰ ਕਰ ਲੈਂਦੇ ਹਾਂ
0285-9988-11 ਜੇਕਰ ਤੁਸੀਂ ਇਥੋਂ ਕਾਲ ਕਰ ਰਹੇ ਹੋ ਤਾਂ ਪਲੀਜ਼ ਤੁਸੀਂ 0285-9988-11 ਟਰਾਈ ਕਰੋ ਔਰ ਜੇਕਰ ਤੁਸੀਂ ਬਾਹਰ ਤੋਂ ਕੋਸ਼ਿਸ਼ ਕਰ ਰਹੇ ਹੋ ਯਾਨੀ ਕਿ ਇੰਡੀਆ ਤੋਂ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹਦੇ ਨਾਲ ਜਿਹੜਾ 6-1 ਆ ਉਹ ਲਗਾਓਗੇ ਤੇ ਉਹਦੇ ਨਾਲ ਤੁਹਾਡੀ ਜਿਹੜੀ ਕਾਲ ਹੈ ਡਾਇਰੈਕਟ ਸਾਡੇ ਸਟੂਡੀਓ ਦੇ ਵਿੱਚ ਆ ਜਾਏਗੀ ਸੋ ਦੋਸਤੋ ਜੇਕਰ ਤੁਸੀਂ ਆਪਣਾ ਸਵਾਲ ਰੱਖਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸਮਾਂ ਹੁਣ ਥੋੜਾ ਹੀ ਬਚਿਆ ਨੰਬਰ ਇੱਕ ਵਾਰ ਫਿਰ ਦੱਸ ਦਿੰਦੀ ਹਾਂ 0285-9988-11 ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਚਲੋ ਰਣਬੀਰ ਜੀ ਸਮਾਂ ਭਾਵੇਂ ਜ਼ਿਆਦਾ ਨਹੀਂ ਬਚਿਆ ਪਰ ਅਸੀਂ ਸਟਿਲ ਜਿਹੜੀ ਗੱਲਬਾਤ ਆ ਉਹ ਏਟੀ ਦੇ ਉੱਤੇ ਜਾਰੀ ਰੱਖਾਂਗੇ ਅਸੀਂ ਗੱਲ ਜਿਹੜੀ ਆ ਸਪੋਂਸਰ ਵੀਜ਼ੇ ਦੇ ਉੱਤੇ ਕੀਤੀ ਜਿਵੇਂ ਵਿਜ਼ਿਟਰ ਵੀਜ਼ਾ ਦੀ ਜਿਹੜੀ ਇੱਕ ਇਨਕੁਆਇਰੀ ਆਈ ਸੀਗੀ ਹਨਾ ਤੇ ਵੈਸੇ ਵੀ ਜਦੋਂ ਅਸੀਂ ਸਪੋਂਸਰ ਵੀਜ਼ੇ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਵੀ ਕਿੰਨੀਆਂ ਕੈਟਾਗਰੀਜ਼ ਆ ਜਾਂਦੀਆਂ ਟੂਰਿਸਟ ਵੀ ਆ ਗਿਆ ਹਨਾ ਤੇ ਸਪਾਊਸ ਵੀ ਆ ਗਿਆ ਉਹ ਵੀ ਅਸੀਂ ਡਿਸਕਸ ਕੀਤੀ ਆ ਤੇ ਸਪੋਂਸਰਡ ਵੀਜ਼ੇ ਦੇ ਬਾਰੇ ਹੋਰ ਕਿਹੜੀਆਂ ਟਿਪਸ ਜਿਹੜੀਆਂ ਉਹ ਤੁਸੀਂ
ਦੇਖੋ ਸਪੋਂਸਰਡ ਵੀਜ਼ਾ ਦਾ ਮਤਲਬ ਪਹਿਲਾ ਜਿਹਦੇ ਵਰਡ ਸਪੋਂਸਰ ਲੱਗ ਗਿਆ ਤੁਹਾਡਾ ਸਪੋਂਸਰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਠੀਕ ਹੈ ਜਿਹਦਾ ਰਿਫਿਊਜ਼ਲ ਆ ਗਏ ਫੋਰ ਐਗਜ਼ਾਮਪਲ ਤੁਹਾਡਾ ਸਪੋਂਸਰ ਟਿਲ ਦੀ ਐਂਡ ਤੁਹਾਡੇ ਨਾਲ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡਾ ਕੇਸ ਸਕਸੈਸ ਹੋਗਾ
ਪਾਰਾ ਆਪਣਾ ਜਿਹੜਾ ਸਵਾਲ ਹੈ ਉਹ ਕੀਤਾ ਕਹਿੰਦੇ ਓਕੇ ਸਰ ਮਾਈ ਲਾਸਟ ਕੁਐਸਚਨ ਮਾਈ ਸਨ ਇਜ਼ ਕਮਿੰਗ ਫਾਰ ਆਇਨ ਪ੍ਰੋਗਰਾਮ ਇਨ ਮਈ ਇਨਟੇਕ ਇਨ ਡੇਕਨ ਯੂਨੀਵਰਸਿਟੀ ਵਟਸ ਆਫਟਰ ਆਇਨ ਪ੍ਰੋਗਰਾਮ ਆਈ ਮੀਨ ਵਿਚ ਕੋਰਸ ਇਜ਼ ਬੈਸਟ ਆਫਟਰ ਆਇਨ ਪ੍ਰੋਗਰਾਮ
ਹਾਂਜੀ ਮਹਾਬੀਰ ਜੀ ਤੁਹਾਡਾ ਬੇਟਾ ਜਿਹੜਾ ਆਇਨ ਪ੍ਰੋਗਰਾਮ ਚ ਆ ਰਿਹਾ ਉਹ ਇਨ ਇਟ ਸੈਲਫ ਉਹਨਾਂ ਨੂੰ ਫੁੱਲ ਸਕਿੱਲ ਅਸੈਸਮੈਂਟ ਦਵਾ ਦੂਗਾ ਠੀਕ ਹੈ ਨਰਸਿੰਗ ਅਗਰ ਉਹਨਾਂ ਨੇ ਬੈਚਲਰਸ ਕੀਤੀ ਹੋਈ ਆ ਆਇਨ ਪ੍ਰੋਗਰਾਮ ਕੀ ਹੈ ਕਿ ਓਵਰਸੀਜ ਰਜਿਸਟਰਡ ਹੈਲਥ ਪ੍ਰੋਫੈਸ਼ਨਲ ਲਈ ਸਪੈਸ਼ਲੀ ਨਰਸਿਸ ਲਈ ਔਰ ਓਨਲੀ ਨਰਸਿਸ ਲਈ ਇਨਸ਼ਾਅੱਲਾ ਸੇ ਕਿ ਉਹ ਉਹਨਾਂ ਦੀ ਫੁੱਲ ਸਕਿੱਲ ਅਸੈਸਮੈਂਟ ਕਰਾ ਦਿੰਦਾ ਪ੍ਰੋਗਰਾਮ ਠੀਕ ਹੈ ਉਹ ਤੋਂ ਬਾਅਦ ਉਹ ਰੈਜੀਡੈਂਸੀ ਦੇ ਆਪਸ਼ਨ ਰਹਿ ਦੇਣ ਅਗਰ ਉਹਨਾਂ ਨੇ ਸਟੱਡੀ ਕਰਨੀ ਹੈ ਫੇਰ ਇਨਫ ਉਹ ਮਾਸਟਰਸ ਇਨ ਨਰਸਿੰਗ ਕਰ ਸਕਦੇ ਆ ਠੀਕ ਆ ਲੇਕਿਨ ਜੇ ਉਹਨਾਂ ਨੇ ਰੈਜੀਡੈਂਸੀ ਪੱਖੋਂ ਅਗਰ ਤੁਹਾਡਾ ਕੁਐਸਚਨ ਆ ਤੇ ਅਗਰ ਉਹਨਾਂ ਦੇ ਪੁਆਇੰਟਸ ਪੂਰੇ ਹੁੰਦੇ ਆ ਫੁੱਲ ਸਕਿੱਲ ਅਸੈਸਮੈਂਟ ਕਰਵਾ ਕੇ ਆਉਣ ਪ੍ਰੋਗਰਾਮ ਤੋਂ ਬਾਅਦ ਉਹ ਰੈਜੀਡੈਂਸੀ ਆਪਣੀ ਪਾ ਸਕਦੇ ਆ ਤੇ ਜੇ ਅਗਰ ਤੁਸੀਂ ਕੋਰਸ ਦੀ ਗੱਲ ਕਰ ਰਹੇ ਹੋ ਬੈਚਲਰਸ ਵਾਲੇ ਲਈ ਨੈਕਸਟ ਕੋਰਸ ਮਾਸਟਰਸ ਹੁੰਦਾ ਹੈ ਮਾਸਟਰਸ ਆਫ ਨਰਸਿੰਗ
ਸੋ ਮਹਾਂਵੀਰ ਜੀ ਉਮੀਦ ਕਰਦੇ ਕਿ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਜੀ ਉਹ ਮਿਲ ਗਿਆ ਹੁਣ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਸਵਾਲਾਂ ਦੀ, ਤੇ ਦੋਸਤੋ ਕਈ ਵਾਰ ਕੀ ਹੁੰਦਾ ਕਿ ਜਦੋਂ ਕਾਲ ਸਾਡੇ ਕੋਲ ਜ਼ਿਆਦਾ ਆ ਜਾਂਦੀ ਹੈ ਤੇ ਉੱਧਰ ਸਾਡੇ ਕੋਲ ਜਵਾਬ ਦੇਣੇ ਜਿਹੜੇ ਮੁਸ਼ਕਲ ਹੋ ਜਾਂਦੇ ਆ, ਪਰ ਅੱਜ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਹੀ ਸੈਟਿਸਫਾਈਡ ਹੋਵੋਗੇ, ਤੁਹਾਡੇ ਸਾਰੇ ਸਵਾਲ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ
ਕਿ ਥੋੜਾ ਜਲਦੀ ਜਲਦੀ ਆਨਸਰ ਦੇਈਏ ਤੁਹਾਨੂੰ। ਸੋਰੀ ਅਗਰ ਮੈਂ ਥੋੜਾ ਫਾਸਟ ਬੋਲ ਗਿਆ, ਬਟ ਕੋਸ਼ਿਸ਼ ਇਹ ਹੁੰਦੀ ਵੀ ਸਾਰਿਆਂ ਦੇ ਆਨਸਰ ਆਪਾਂ।
ਸਾਡੇ ਨਾਲ ਇੱਕ ਕਾਲਰ ਵੀ ਰਣਵੀਰ ਜੀ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਆਨਰ ਕਰਦੇ ਹਾਂ। ਨੰਬਰ ਹੈ ਜੀ 904 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। 3 ਮਿੰਟ ਦਾ ਸਮਾਂ ਬਚਿਆ, 2 ਮਿੰਟ ਦੇ ਵਿੱਚ ਗੱਲ ਜਿਹੜੀ ਉਹ ਫਿਨਿਸ਼ ਕਰਿਓ ਜੀ। ਆਪਣਾ ਨਾਮ ਦੱਸੋ ਤੇ ਸਵਾਲ ਰੱਖੋ।
ਕੰਗ੍ਰੈਚੁਲੇਸ਼ਨ
ਜੀ, ਵਧਾਈਆਂ, ਬਹੁਤ ਬਹੁਤ ਇਨਵਾਈਟ ਆ ਗਈ ਹੈ ਤੁਸੀਂ ਕਹਿ ਰਹੇ ਹੋ, ਰਾਈਟ?
ਵੀਜ਼ੇ
ਨੂੰ 190 ਅਗਰ ਤੁਹਾਨੂੰ ਇਨਵਾਈਟ ਆ ਚੁੱਕੀ ਆ, ਨਾਰਮਲ ਪ੍ਰੋਸੈਸਿੰਗ ਟਾਈਮ ਅੱਜ ਦੀ ਡੇਟ ਚ 6 to 8 ਮੰਥ ਆ।
6 to 8
ਮੰਥ ਆ, ਪਰ ਤੁਸੀਂ ਵੀਜ਼ਾ ਅਪਲਾਈ ਕਰਤਾ ਹੈ ਕਿ ਹਲੇ ਕਰਨਾ ਹੈ?
ਨਹੀਂ ਉਹ ਕਰਨਾ ਜੀ।
ਤੇ ਆਕੂਪੇਸ਼ਨ ਕੀ ਸੀ ਆਪਣੀ?
ਸ਼ੈਫ ਸੀਗੀ।
ਅੱਛਾ, ਸ਼ੈਫ ਦੀ ਆ, ਠੀਕ ਹੈ। ਪਹਿਲੀ ਗੱਲ ਤੇ ਕੰਗ੍ਰੈਚੁਲੇਸ਼ਨ ਇਨਵਾਈਟ ਅੱਜ ਦੀ ਡੇਟ, ਤੁਹਾਨੂੰ ਪਤਾ ਜਿਹਨੂੰ ਆ ਜਾਵੇ ਉਹ ਇੱਕ ਤਰ੍ਹਾਂ ਨਾਲ ਟੈਸ ਲੋਟੋ ਦੇ ਵਿਨ ਦੇ ਬਰਾਬਰ ਆ, ਤੇ ਵਧਾਈਆਂ ਬਹੁਤ ਬਹੁਤ। ਦੂਜਾ ਪਲੀਜ਼ ਇੱਕ ਗੱਲ, ਇੱਕ ਮੇਕ ਸ਼ੋਰ ਕਰਿਓ, ਜਦੋਂ ਤੁਸੀਂ ਡਾਕੂਮੈਂਟੇਸ਼ਨ ਲਾ ਰਹੇ ਆ ਨਾ, ਮੈਂ ਬਾਰ ਬਾਰ ਇਹ ਕਹਿ ਰਿਹਾ ਕਿ ਜਿੰਨੇ ਸਲੋਟਸ ਹੁਣ ਉੱਤੇ ਉਹ ਸਾਰੇ ਤੁਸੀਂ ਅਗਰ ਐਪਲੀਕੇਬਲ ਹੈ ਤੁਹਾਡੇ ਲਈ, ਤੁਸੀਂ ਡਿਸੀਜਨ ਰੈਡੀ ਐਪਲੀਕੇਸ਼ਨ ਲਾਓ, ਤੁਹਾਡੀ ਅਰਲੀ ਵੀ ਪਿੱਕ ਹੋ ਸਕਦੀ ਆ, ਠੀਕ ਆ? ਇਹਦਾ ਮਤਲਬ ਕਿ ਪੁਲਿਸ ਕਲੀਅਰੈਂਸਾਂ, ਮੈਡੀਕਲਸ, ਸਾਰਾ ਕੁਛ ਨਾਲ ਲੱਗਾ ਹੋਵੇ ਜੀ। ਕਈ ਵਾਰ ਆਪਾਂ ਕੀ ਕਰਦੇ ਹਾਂ, ਆਪਾਂ ਵੀਜ਼ਾ ਐਪਲੀਕੇਸ਼ਨ ਲਾ ਦਿੰਦੇ ਹਾਂ ਤੇ ਡਾਕੂਮੈਂਟ ਹੌਲੀ ਹੌਲੀ ਲਾਉਂਦੇ ਰਹਿੰਦੇ ਹਾਂ, ਜਾਂ ਕਈ ਵਾਰ ਭੁੱਲ ਵੀ ਜਾਂਦੇ ਹਾਂ ਲਾਉਣੇ ਕਿ ਕੇਸ ਆਫਿਸਰ ਮੰਗ ਲੂਗਾ, ਤੇ ਕੇਸ ਆਫਿਸਰ ਦੀ ਕੋਈ ਓਬਲੀਗੇਸ਼ਨ ਨਹੀਂ ਹੈ ਵੀ ਆਪਣੇ ਕੋਲ 28 ਦਿਨ ਆਪਾਂ ਨੂੰ ਦਵੇ ਹੀ ਦਵੇ। ਇਸ ਲਈ ਪਲੀਜ਼ ਡਾਕੂਮੈਂਟੇਸ਼ਨ ਐਂਡ ਡਿਸੀਜਨ ਰੈਡੀ ਚੈੱਕ ਉਹ ਲਾਇਓ ਤੁਸੀਂ ਫਾਈਲ।
ਅਗਲੇ ਹਫਤੇ ਫੇਰ ਜਿਹੜੀਆਂ ਰੀਸੈਂਟ ਕੋਈ ਵੀ ਤਬਦੀਲੀਆਂ ਜਿਹੜੀਆਂ ਉਸ ਵੇਲੇ ਤੱਕ ਆਉਣਗੀਆਂ, ਉਹਨਾਂ ਦੇ ਬਾਰੇ ਜ਼ਿਕਰ ਕਰਾਂਗੇ ਤੇ ਨਾਲ ਹੀ ਕਿਸੇ ਨਵੇਂ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮਾਡਰ ਮੂਵਮੈਂਟ ਦੇ ਦੌਰਾਨ ਮਾਈਗ੍ਰੇਸ਼ਨ ਸ਼ੋਅ ਲੈ ਕੇ ਅਗਲੀ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ। ਅੱਜ ਦੀ ਸਾਰੀ ਜਾਣਕਾਰੀ ਦੇ ਲਈ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਜਿਹੜਾ ਸਮਾਂ ਕੱਢਦੇ ਹੋ ਸਾਡੇ ਸੁਣਨ ਵਾਲਿਆਂ ਦੇ ਲਈ, ਤੁਹਾਡਾ ਵੀ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ ਤੁਹਾਡਾ ਵੀ।
ਸੋ ਦੋਸਤੋ, ਚਾਹਾਂਗੇ ਤੁਹਾਡੇ ਤੋਂ ਇਜਾਜ਼ਤ, ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਚੱਲਦੇ ਰਹਿੰਦੇ ਨੇ, ਤੁਸੀਂ ਮਾਣੋ ਪ੍ਰੋਗਰਾਮ ਤੇ ਹਰਮਨ ਰੇਡੀਓ ਦੇ ਨਾਲ ਜੁੜੇ ਰਹੋ। ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਗਲੇ ਹਫਤੇ ਵੀਰਵਾਰ ਵਾਲੇ ਦਿਨ ਫਿਰ ਮਿਲਣ ਦੇ ਮਾਡਲ ਨਾਲ, ਦਿਓ ਜੀ ਇਜਾਜ਼ਤ ਤੇ ਰੱਬ ਰੱਖ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ। ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harman info। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.draavtarsingh.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਅਸੀਂ ਜਜ਼ਬਾਤੀ ਲੋਕੀ ਫਾਇਦਾ ਚੱਕ ਜਾਂਦੇ ਨੇ, ਸਾਹ ਤੋਂ ਵੀ ਨੇੜੇ ਹੋ ਕੇ ਪਾਸਾ ਵੱਟ ਜਾਂਦੇ ਨੇ। ਅਸੀਂ ਜਜ਼ਬਾਤੀ ਲੋਕੀ ਫਾਇਦਾ ਚੱਕ ਜਾਂਦੇ ਨੇ, ਸਾਹ ਤੋਂ ਵੀ ਨੇੜੇ ਹੋ ਕੇ ਪਾਸਾ ਵੱਟ ਜਾਂਦੇ ਨੇ। ਬੜੇ ਧੋਖੇ ਸਹਿ ਲੈ, ਬੜੇ ਧੋਖੇ ਸਹਿ ਲੈ, ਬੜੇ ਧੋਖੇ ਸਹਿ ਲੈ। ਕਰੀ